ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
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 ਸਤਨਾਮ
ਸਤਨਾਮ ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਤੇਰਾ ਸਚੇਤ ਤੈਸ ਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਕਾਇਆ ਕਾਮਣ ਅਤ ਸਵਾਲਿਓ ਤੇਰ ਵਸੈ ਜਿਸ ਨਾਲੇ फिर साचित सदा सुहागण गुर का शब्द संभाले हर की भगत सदा रंग राता हो मैं विच हो जाले वाहो वाहो पूरे गुर की बाणी पूरे गुर ते उपजे साज समाणी राहाओ काया अंदर सब किछ वसै खंड मंडल पाताला काया अंदर जग जीवन दाता वसै सबना करे प्रतपाला काया कामन सदा सुहेले गुरमुख नाम समाला काया अंदर आप वसै लख न लखिया जाए मनमुख मुगद बूझै नाही बाहर पालन जाए सतगुर सेवे सदा सुख पाए सतगुर अलख दिथा लखाए काया अंदर रतन पदारथ भगत भरे भंडारा इस काया अंदर नौ खंड पृथ्वी हाट पटन बाजारा इस काया अंदर नाम नौ निध पाई है गुर का शब्द विचारा काया अंदर तोल तलावै आपे तोलन हारा इहो मन रतन जवाहर माणक तिसका मूल अफारा मूल कितहि नाम पाइया नाही नाम पाइया गुर विचारा गुरमुख होवै सुकाया खोजै होर सब भरम भुलाए जिसनु दे सोई जन पावै होर क्या को करे चतुराए काया अंदर पाओ पाओ वसै गुर प्रसादी पाए काया अंदर ब्रह्मा विष्णु महेशा सब उपत जित संसारा सच्चा अपना खेल रचाया आवा गौण पासारा पूरा सतगुर आप दिखाया सच नाम निस्तारा साकाया जो सतगुर सेवै सच्चा आप सवारे विण नावै दर ढोई नाही ता जम करे खुवारे नानक सच वडियाई पाए जिसनो हर कृपा तारे विण नावै दर ढोई नाही ता जम करे खुवारे नानक सच वडियाई पाए जिसनो हर कृपा तारे वाहेगुरु जी का खालसा वाहेगुरु जी की फतेह।
सतनाम धन वाहे गुरु साहिब जियो हम अवगुण परे एक गुण नाही, अमृत छाड़ बिख बिख खाई, माया मोह परम पै भूले, सुत दारहसों प्रीत लगाई, एक उत्तम पंथ सुनो गुर संगत, तेह मिलंत जम त्रास मिटाई, एक अरदास पहाट कीरत की गुर रामदास राखो शरणाई, एक उत्तम पंथ सुनो गुर संगत, तेह मिलंत जम त्रास मिटाई, एक अरदास पाठ कीरत की गुर रामदास राखो शरणाई। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभायमान गुरु सवारे सतसंगी जनों, अज अमृत वेले सचखंड श्री हरिमंदर साहिब विखे सतगुरु गुरु ग्रंथ साहिब महाराज जी ने प्रकाशमान हो जो पावन पवित्र हुक्म रूप शब्द समुची मानवता नु बख्शिश कीता, इस पवित्र अमृत बचन दे उचारण करता तीसरे गुरुदेव सतगुरु गुरु अमरदास जी महाराज ने राग सुही दे अंदर ए पावन पवित्र शब्द अष्टपदी रूप विच गुरुदेव ने उचारण कीता है। इस शब्द दे अठ पदियां विच एक एक पदे विच तीन तीन तुकां ने ते दो तुकां इस अष्टपदी दे रहाव वाले पदे विच ने। आओ इस पावन पवित्र अष्टपदी रूप विच जो हुक्म दी दात मिली है इस दे अखरी अर्थ एदे भाव अर्थ और जितनी कु समत धन गुरु रामदास कृपा करके बख्शनगे आपा विचार कर सकिए। आप जितने गुरु चरणा विच उपस्थित हाजिर हो कोई भी रसना हजूर दे बख्शिश कीते नाम तो विरवी वांझी ना रहे, प्यार अदब नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी, करो शुरू जी।
सतनाम वाहे गुरु साहिब जी, सूहे महला तीजा, काया कामन अत सवालियो फिर वसै जिस नाले।
सतगुरु गुरु अमरदास महाराज जी ने अज ए पूरी मुकम्मल अष्टपदी केवल काया दे संबंध विच ही उचारण कीती है। ते सतगुरु गुरु अमरदास महाराज जी ने इस पावन पवित्र अमृत अष्टपदी की प्रारंभता करद्या बख्शिश कीती के ओ काया रूपी इस्त्री, कामन दा अर्थ है इस्त्री, ओ काया रूपी इस्त्री बहुत सुंदर है, अत खुशीन है। कौन? के जिस दे अंदर परिपूर्ण परमात्मा वसदा है। थोड़ी जियां बेनतियां आरंभ विच शरीर दे मुतलक, काया दे संबंध विच जो धन गुरु ग्रंथ साहिब जी दी पवित्र गुरबाणी ने सानू उपदेश दिता है उस विचों आप नाल सांझियां करनियां चाहांगा। गुरु ग्रंथ साहिब दी पवित्र गुरबाणी विच देह शब्द दी भी वरतों हजूर ने कीती है। काया दे संबंध विच देह शब्द वरत्या, दूसरा हजूर ने बाणी विच काया शब्द वरत्या, तीसरा गुरुदेव ने एदे मुतलक शरीर शब्द वरत्या, ते चौथा गुरु ग्रंथ साहिब दी बाणी विच इस दे संबंध विच गात शब्द वरत्या है। पहला असी सिर्फ एदे अर्थ समझन दा यतन करिए, असल च मैं अपने मन नूं समझान लई कि इस नूं काया क्यों कहा जांदा है, इस नूं शरीर क्यों आपां आखने आ, इस नूं देही क्यों कहा जांदा है, ते इस नूं गात जां गात्र शब्द क्यों आपां वरतने आ। महाराज जी ने कहा बिनस जायक है तेरो गात। गात दा अर्थ भी शरीर है। शाने विद्वाना ने एदे अर्थ कीते ने जेड़ा देह शब्द है ए असल विच देहू धातु तो पैदा होया है, क्योंकि हर शब्द दे जड़ा ने हर शब्द दे अर्थ बड़े रहस्यमय ने। ए सिर्फ चार शब्द मेरी बेनती जरूर सरवण कर लिया जे कि देह शब्द जो है ए देहू धातु तो पैदा होया है, ते इस दा अर्थ है कि लगातार वध दे जाना। देह दा अर्थ है देहू धातु तो बनया, एदा अर्थ है लगातार वध दे जाना, विकास कर दे जाना। ते ए साडी देह ते नहीं, हर एक देह दे उपर ए शब्द टुकदा है। साडी तां मनुखा देही है, आ पशुआं दी भी देही है, पंछियां दी भी देही है, आ रुखां नूं आपां देखने आ ए भी देही है। ए लगातार निरंतरता विच यूं कह लो वधदे जाण दा नाम जिहड़ा है उह शब्द वरत्या देही, जो लगातार वध रही है। पहला एक निक्का जिहा सैल सी, इसे ने विकास कीता वध्या, ते ऐसता ऐसता छे महीनिया विच इस बॉडी दा ढांचा बन गया। उस तों बाद नौ महीने बाद जन्म है, उसनू आपां बचपन कहने, पर वधना शुरू हो गया एक निक्के जे सैल तो लैके। देही दा अर्थ की एवे कि जो लगातार वधदा जा रहा है। हुण उस विच बचपन आ गया, ते अजे वह मुकम्मल नहीं, उहदे मुख विच दंद नहीं, उहदे चेहरे दे उपर कोई केस नहीं। ऐसता ऐसता ए वधदा होया, ए शरीर चलदा होया, एक निक्के जे सैल तो शुरू हुंदा है ते मौत दे दरवाजे ते जा खलोंदा है। ए लगातार वधदा जा रहा है, देखू जो लगातार वध रहा है। दूसरा शब्द असी वरतने खां शरीर, ते शरीर दा अर्थ है कि शीरन कशीरन, एदा मतलब कि जिदे अंदर टुट भज खुंदी रहिंदी है, ते बॉडी दा एक सुभाग है, एदे विच सैल, एदे विच बनना ते टुटना, फिर बनना फिर टुटना, ये सारी खेड जड़ी है निरंतर वर्दी रहिंदी है। तीसरा शब्द है काया, ते काया दा अर्थ एवे कि जिमें आपां इटां दियां आ दीवारां चिणने, ਆਪਾਂ ਮਕਾਨ ਬਣਾਉਂਦੇ ਹਾਂ, ਇਸੇ ਤਰ੍ਹਾਂ ਖੱਡੀਆਂ ਦਾ ਚੁਣਿਆ ਹੋਇਆ ਇਹ ਦੇਹ ਇਹਨੂੰ ਖੱਡੀਆਂ ਨਾਲ ਚਿਣੀ ਹੋਣ ਕਰਕੇ ਆਪਾਂ ਕਾਇਆ ਸ਼ਬਦ ਵਰਤਨੇ ਹਾਂ। ਤੇ ਚੌਥਾ ਸ਼ਬਦ ਹੈ ਗਾਤ। ਗਾਤ ਦਾ ਅਰਥ ਵੀ ਇਹ ਵੇ ਕਿ ਜੋ ਗਤੀਸ਼ੀਲ ਹੈ, ਜੋ ਲਗਾਤਾਰ ਕੋਈ ਨਾ ਕੋਈ ਕਾਰ ਵਿਹਾਰ ਕਰੀ ਜਾ ਰਿਹਾ ਹੈ। ਮੈਂ ਫਿਰ ਚਾਰ ਸ਼ਬਦ ਸਿਰਫ ਸੰਖੇਪ ਜੈ ਅਰਥ ਭਾਵ ਬੇਨਤੀ ਕਰਦਿਆਂ ਕਿ ਦੇਹੀ ਦੇਹੂ ਧਾਤੂ ਤੋਂ ਬਣਿਆ, ਜਿਹਦਾ ਅਰਥ ਹੈ ਲਗਾਤਾਰ ਵੱਧਦੇ ਜਾਣਾ। ਸਰੀਰ ਦਾ ਅਰਥ ਹੈ ਸ਼ੀਰਨ ਕਸ਼ੀਰ ਹੋਣਾ, ਟੁੱਟਣਾ ਭੱਜਣਾ ਤੇ ਫਿਰ ਬਣ ਜਾਣਾ। ਕਾਇਆ ਦਾ ਅਰਥ ਹੈ ਜੋ ਖੱਡੀਆਂ ਦਾ ਚੁਣਿਆ ਹੋਇਆ ਢਾਂਚਾ ਹੈ। ਤੇ ਗਾਤ ਦਾ ਅਰਥ ਹੈ ਕਿ ਜੋ ਨਿਰੰਤਰ ਲਗਾਤਾਰ ਗਤੀਸ਼ੀਲ ਹੈ, ਜੋ ਚੱਲਦਾ ਹੀ ਜਾ ਰਿਹਾ ਹੈ। ਪਰ ਆਓ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਕਿ ਮਹਾਰਾਜ ਜੀ ਨੇ ਦੇਹੀ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਹੈ। ਅਸੀਂ ਦੋਨੋਂ ਪੱਖ ਦੇਖਣ ਦਾ ਯਤਨ ਕਰਾਂਗੇ ਸਮੇਂ ਅੰਦਰ ਰਹਿ ਕੇ। ਸਤਿਗੁਰੂ ਨੇ ਇਸ ਦੇਹੀ ਨੂੰ ਬਾਕੀ ਸਾਰੀਆਂ ਜੂਨਾਂ ਤੋਂ ਬਹੁਤ ਉੱਤਮ ਮੰਨਿਆ ਹੈ। ਮਾਨੁਕ ਤਨ ਮਾਨੁਕ ਜੂਨ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ। ਗੁਰਦੇਵ ਜੀ ਦੇ ਅੰਮ੍ਰਿਤ ਬੋਲ ਨੇ ਕਿ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਹਾਰਾਜ ਕਹਿੰਦੇ ਨੇ ਇਹ ਤਾਂ ਹੈ ਹੀ ਬੜਾ ਦੁਰਲੱਭ, ਇਹ ਤਾਂ ਬੜੇ ਭਾਗਾਂ ਦੇ ਨਾਲ ਕਿਸੇ ਨੂੰ ਨਸੀਬ ਹੁੰਦੀ ਏ ਕਾਇਆ ਇਹ ਦੇਹੀ। ਉੱਥੇ ਹਜ਼ੂਰ ਨੇ ਸ਼ਬਦ ਦੁਲੰਭ ਵਰਤਿਆ ਕਿ ਮਾਨਸ ਦਨ ਜਨਮ ਦੁਲੰਭ ਗੁਰਮੁਖ ਪਾਇਆ। ਜਾਂ ਅਸੀਂ ਬਾਣੀ ਚ ਪੜ੍ਹਨੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ ਹੋਏ ਨਾ ਵਾਰੈ ਬਾਹ। ਇਹ ਵਾਰ ਵਾਰ ਨਹੀਂ ਮਿਲਣਾ ਬੜਾ ਦੁਰਲੱਭ ਹੈ। ਜਿਉਂ ਬਨ ਫਲ ਪਾਕੇ ਭੂਏ ਗਿਰੈ ਬੌਰ ਨਾ ਲਾਗੈ ਡਾਰ, ਜਿਵੇਂ ਪੱਕੇ ਕੋਈ ਫਲ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਜਾਣ ਤੇ ਦੁਬਾਰਾ ਨਹੀਂ ਲੱਗਦੇ, ਇਸੇ ਤਰ੍ਹਾਂ ਸੱਚ ਇਹ ਵੇ ਕਿ ਆ ਮਾਨਵ ਦੇਹੀ ਵਾਰ ਵਾਰ ਨਹੀਂ, ਇਹ ਬੜੀ ਮੁਸ਼ਕਲ ਨਾਲ ਮਿਲੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਹੀ ਹਜ਼ੂਰ ਨੇ ਇਹ ਵੀ ਬਚਨ ਕੀਤੇ ਜੋ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਤੁਮਰੀ ਕਿਰਪਾ ਤੇ ਮਾਨੁੱਖ ਤੇ ਪਾਈ ਹੈ। ਇਹ ਤੇਰੀ ਕਿਰਪਾ ਨਾਲ ਦੇਹੀ ਮਿਲੀ ਹੈ, ਤੇਰੀ ਨਦਰ ਨਾਲ ਇਹ ਕਾਇਆ ਸਾਨੂੰ ਨਸੀਬ ਹੋਈ। ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ ਦਿਓ ਦਰਸ਼ ਹਰ ਰਾਹਿਆ। ਸੋਦਰ ਰਹਿ ਰਾਜ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਨੇ ਆ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਇਹ ਪ੍ਰਾਪਤ ਹੋਈ ਹੈ। ਮੈਂ ਸਾਧ ਸੰਗਤ ਕਰਾਂਗੇ ਆਪਾਂ ਪੂਰੀ ਅਸ਼ਟਪਦੀ ਦੇ ਅਖਰੀ ਅਰਥ, ਪਰ ਆਰੰਭ ਵਿੱਚ ਮੈਂ ਜ਼ਰੂਰ ਅੱਜ ਅਰਜ਼ ਕਰਨੀ ਚਾਹੁੰਦਾ ਕਿ ਇਸ ਸਰੀਰ ਨੂੰ ਸਮਝੀਏ। ਇਹ ਸਰੀਰ ਕਾਸ ਵਾਸਤੇ ਮਿਲਿਆ ਹੈ, ਇਸ ਸਰੀਰ ਵਿੱਚ ਹੈ ਕੀ ਕੁਝ, ਤੇ ਜੋ ਕੁਝ ਅੱਜ ਧੰਨ ਗੁਰੂ ਅਮਰਦਾਸ ਨੇ ਹੁਕਮ ਵਿੱਚ ਦੱਸਿਆ ਸੱਚ ਏਵੇ, ਇਹਦੀ ਸਮਝ ਤਾਂ ਕਿਸੇ ਕਰੋੜਾਂ ਵਿੱਚੋਂ ਇੱਕ ਅੱਧੇ ਗੁਰਮੁਖ ਜਨ ਆਤਮ ਅਭਿਆਸੀ ਨੂੰ ਤੇ ਅੰਦਰ ਦੀ ਯਾਤਰਾ ਕਰਨ ਵਾਲੇ ਨੂੰ ਸਮਝ ਪੈਂਦੀ। ਆਪਾਂ ਤਾਂ ਸਿਰਫ ਦੇਹੀ ਨੂੰ ਚਮੜੀ ਸਮਝ ਲਿਆ, ਇਹਨੂੰ ਕੇਵਲ ਖਾਣ ਪੀਣ ਤੇ ਖੰਡਾਉਣ ਦਾ ਇੱਕ ਸਾਧਨ ਬਣਾ ਲਿਆ। ਪਿਆਰਿਓ, ਜਿਵੇਂ ਮੋਟਰ ਮਸ਼ੀਨਾਂ ਗੱਡੀਆਂ ਨੇ, ਕੇਵਲ ਇਹ ਬਾਹਰ ਮੁਖੀ ਸਹੂਲਤ ਰੂਪ ਸ਼ਗੀਰ ਨਹੀਂ, ਇਸ ਸਰੀਰ ਦੇ ਅੰਦਰ ਪਰਮਾਤਮਾ ਦੀ ਬੜੀ ਕਿਰਪਾ ਹੈ। ਉਹ ਅੱਗੇ ਚੱਲ ਕੇ ਦਾਸ ਬੇਨਤੀ ਕਰਦਾ, ਹਜ਼ੂਰ ਨੇ ਸ਼ਬਦ ਵਰਤੇ ਕਿ ਭਈ ਪ੍ਰਾਪਤ ਮਾਨੁੱਖ ਦੇ ਕੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਸੀ ਪੜ੍ਹਨੇ ਆ ਕਿ ਦੁਲੱਭ ਦੇ ਪਾਈ ਵਡਭਾਗੀ, ਬੜੇ ਵੱਡਿਆਂ ਭਾਗਾਂ ਨਾਲ ਮਿਲੀ ਹੈ। ਭਗਤ ਨਾਮਦੇਵ ਜੀ ਨੇ ਫੁਰਮਾਇਆ ਪਿੰਦੀ ਉਬਕਲੇ ਸੰਸਾਰਾ, ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ। ਜਿਵੇਂ ਖੂਹ ਦੀਆਂ ਟਿੰਡਾਂ ਪਾਣੀ ਨਾਲ ਭਰਦੀਆਂ ਨੇ, ਬਾਹਰ ਆ ਕੇ ਖਾਲੀ ਹੁੰਦੀਆਂ ਨੇ, ਫਿਰ ਟਿੰਡਾਂ ਪਾਣੀ ਨਾਲ ਭਰੀਆਂ ਜਾਂਦੀਆਂ ਨੇ। ਸੱਚ ਇਹ ਵੇ ਕਿ ਪਤਾ ਨੀ ਕਿੰਨੀ ਵਾਰੀ ਕਿੰਨੇ ਕੁ ਸਰੀਰ ਮਿਲੇ, ਸਵਾਸ ਭੋਗੇ, ਫਿਰ ਯਾਤਰਾ ਅਗਾਂਹ ਕਰ ਲਈ। ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਨਿਰੰਤਰ ਕਈ ਜੂਨਾਂ ਦਾ ਸਦਾ ਗੇੜਾ ਬਣਿਆ ਰਿਹਾ, ਉਹ ਇੱਕ ਸੰਗਲੀ ਜੀ ਜੁੜੀ ਰਹੀ। ਪਹਿਲੀ ਬੇਨਤੀ ਤਾਂ ਇਹ ਹੈ ਕਿ ਮਨੁੱਖਾ ਦੇਖੀ ਦੁਰਲੱਭ ਹੈ, ਵੱਡੇ ਭਾਗਾਂ ਨਾਲ ਮਿਲਦੀ ਹੈ ਤੇ ਬੜੇ ਚਿਰਾਂ ਬਾਅਦ ਮਿਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਚਿਰੰਕਾਲ ਇਹ ਦੇਹ ਸੰਜਰੀਆ, ਬੜੇ ਚਿਰਾਂ ਤੋਂ ਬਾਅਦ, ਬੜੀ ਦੇਰੀ ਤੋਂ ਬਾਅਦ ਇਹ ਦੇਹ ਮਿਲੀ। ਹੁਣ ਜਦੋਂ ਆਪਾਂ ਦੇਹ ਦੀ ਖੋਜ ਦੀ ਗੱਲ ਕਰਾਂਗੇ, ਰਾਤ ਵੀ ਦਾਸਕ ਬੇਨਤੀ ਕਰਕੇ ਆਇਆ ਕੈਸਾ ਸਬੱਬ ਮਾਲਕ ਨੇ ਬਣਾਇਆ। ਰਾਤ ਥੋੜਾ ਜਿਹਾ ਇਹ ਨੁਕਤੇ ਛੂਏ ਸਨ ਕਿ ਸਰੀਰ ਕੀ ਹੈ। ਹੁਣ ਆਪਾਂ ਨੂੰ ਜੇਕਰ ਕੋਈ ਪੁੱਛੇ ਵੀ ਤਨ ਕੀ ਹੈ, ਤੇ ਆਮ ਤੌਰ ਤੇ ਬੰਦੇ ਨੂੰ ਸਿਰਫ ਪਤਾ ਹੈ ਕਿ ਖੱਡੀਆਂ ਦਾ ਢਾਂਚਾ ਹੈ, ਹੱਡ ਮਾਸ ਨਾੜੀ ਦਾ ਪਿੰਜਰਾ ਹੈ, ਖੂਨ ਦਾ ਸਰਕਲ ਹੈ, ਇਹਦੇ ਵਿੱਚ ਮਿਜਖ ਹੈ, ਇਹਦੇ ਵਿੱਚ ਪਵਣਖ ਹੈ। ਜੇ ਮੈਡੀਕਲ ਸਾਇੰਸ ਨੂੰ ਪੜੋਗੇ ਉਹ ਆਪਣੇ ਢੰਗ ਨਾਲ ਦੇਹੀ ਬਾਰੇ ਦੱਸਣਗੇ, ਜੇ ਉਹ ਆਯੁਰਵੈਦਿਕ ਨੂੰ ਪੜਾਂਗੇ ਉਹ ਆਪਣੇ ਢੰਗ ਨਾਲ ਦੱਸਣਗੇ। ਮੈਡੀਕਲ ਸਾਇੰਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੀ ਹੈ ਤੇ ਅੱਜ ਗੁਰੂ ਅਮਰਦਾਸ ਵੀ ਦੇਹੀ ਨੂੰ ਖੋਜਣ ਦੀ ਗੱਲ ਕਹਿ ਰਹੇ, ਪਰ ਕੇਵਲ ਢਾਂਚੇ ਨੂੰ ਖੋਜ ਲੈਣਾ ਅਸਲੀ ਖੋਜ ਨਹੀਂ। ਮੰਨ ਲਓ ਕਿ ਇੱਕ ਆਦਮੀ ਮਨੁੱਖ ਦੇ ਸਰੀਰ ਤੇ ਰਿਸਰਚ ਕਰ ਰਿਹਾ ਹੈ, ਉਹ ਆਦਮੀ ਦੀ ਕਿਡਨੀ ਦੇ ਉੱਪਰ ਰਿਸਰਚ ਕਰ ਰਿਹਾ। ਹੁਣ ਕਿਡਨੀ ਇੱਕ ਸਾਡੇ ਸਰੀਰ ਦਾ ਹਿੱਸਾ ਹੈ, ਇੱਕ ਪਾਰਟ ਹੈ। ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਕਿਡਨੀ ਬਾਰੇ ਚੰਗੀ ਖੋਜ ਕਰ ਰਿਹਾ ਉਹਨੇ ਮੁਕੰਮਲ ਕਾਇਆ ਨੂੰ ਖੋਜ ਰਿਹਾ, ਉਹ ਸਿਰਫ ਇੱਕ ਬਾਹਰ ਮੁਖੀ ਢਾਂਚੇ ਦੇ ਅੰਗ ਨੂੰ ਖੋਜਦਾ ਪਿਆ ਹੈ। ਉਹ ਉਸ ਤੱਤ ਨੂੰ ਖੋਜਣ ਦਾ ਯਤਨ ਨਹੀਂ ਕਰ ਰਿਹਾ ਜਿਹਦੇ ਸਹਾਰੇ ਕਾਇਆ ਚੱਲਦੀ ਪਈ ਹੈ, ਉਹ ਵੀ ਇੱਕ ਖੋਜ ਵਿੱਚ ਹੈ। ਮੰਨ ਲਓ ਇੱਕ ਡਾਕਟਰ ਆਦਮੀ ਦੇ ਹਾਰਟ ਦੀ ਖੋਜ ਕਰ ਰਿਹਾ, ਉਹ ਵੀ ਇੱਕ ਬਾਹਰ ਮੁਖੀ ਸਰੀਰ ਦੇ ਅੰਗ ਨੂੰ ਖੋਜ ਰਿਹਾ ਪਰ ਉਸ ਅੰਦਰੂਨੀ ਸੱਚ ਨੂੰ ਨਹੀਂ। ਇਸੇ ਤਰ੍ਹਾਂ ਸਰੀਰ ਦੇ ਵੱਖ ਵੱਖ ਹਿੱਸਿਆਂ ਦੀ ਮੈਡੀਕਲ ਸਾਇੰਸ ਵੀ ਖੋਜ ਕਰਦੀ ਪਈ ਹੈ। ਉਹ ਆਦਮੀ ਦੇ ਅੰਗਾਂ ਨੂੰ ਠੀਕ ਕਰਨ ਲਈ, ਚੁਸਤ ਦਰੁਸਤ ਕਰਨ ਲਈ, ਆਦਮੀ ਦੇ ਅੰਗਾਂ ਨੂੰ ਆਰੋਗਤਾ ਦੇਣ ਲਈ ਜ਼ਰੂਰ ਖੋਜ ਕਰਦੇ ਨੇ, ਪਰ ਪੀਸ ਆਫ ਮਾਇੰਡ, ਮਨ ਦੀ ਜੋ ਸ਼ਾਂਤੀ ਹੈ, ਆਤਮਾ ਦਾ ਜੋ ਸਕੂਨ ਹੈ, ਜੋ ਅੰਦਰ ਦਾ ਟਿਕਾ ਹੈ, ਉਹ ਕੇਵਲ ਬਾਹਰ ਦੇ ਅੰਗਾਂ ਦੀ ਚੀਰ ਫਾੜ ਕਰਕੇ ਖੋਜ ਕਰਕੇ ਨਹੀਂ। ਉਹ ਸਾਨੂੰ ਕਿਸੇ ਕਮਾਈ ਵਾਲੇ ਜਾਂ ਇਉਂ ਸ਼ਬਦ ਵਰਤਾ ਸਮਰੱਥ ਸਤਿਗੁਰੂ ਦੇ ਸ਼ਬਦ ਦਾ ਪੱਲਾ ਪਕੜ ਕੇ ਉਹ ਸਮਝ ਪੈਂਦੀ ਹੈ ਕਾਇਆ ਕੀ। ਆਪਾਂ ਸਟੈਪ ਬਾਈ ਸਟੈਪ ਚੱਲੀਏ। ਆਮ ਤੌਰ ਤੇ ਕਾਇਆ ਵਿੱਚ ਮਹਾਰਾਜ ਜੀ ਨੇ ਦੋਨੋਂ ਪੱਖ ਰੱਖੇ। ਇੱਕ ਤਾਂ ਬਾਹਰ ਮੁਖੀ ਢਾਂਚੇ ਦਾ ਜ਼ਿਕਰ ਕੀਤਾ, ਉਹਦੇ ਵਿੱਚ ਹਜ਼ੂਰ ਨੇ ਫੁਰਮਾਇਆ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ। ਕਾਚ ਕੋਟੰਗ, ਮਨੁੱਖਾ ਸਰੀਰ ਇੱਕ ਕੱਚ ਦਾ ਕਿਲਾ ਹੈ। ਮਹਾਰਾਜ ਕਹਿੰਦੇ ਨੇ ਪਾਣੀ ਦੇ ਨਾਲ ਇਹਦੀ ਸ਼ੁਰੂਆਤ ਹੋਈ। ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ, ਤੇ ਇਸ ਦੇ ਸਰੀਰ ਦੇ ਉੱਪਰ ਰਕਤ ਖੂਨ ਦਾ ਤੇ ਚਮੜੀ ਦਾ ਲੇਪਣ ਹੋਇਆ ਹੋਇਆ ਹੈ। ਇਹ ਤਾਂ ਆਪਾਂ ਸਾਰੇ ਮੰਨਾਂਗੇ ਵੀ ਖੱਡੀਆਂ ਦੇ ਉੱਪਰ ਚਮੜੀ ਦਾ ਲੇਪਣ ਹੈ, ਪਰ ਚਮੜੀ ਵੀ ਤਾਂ ਖੱਡੀਆਂ ਨੂੰ ਲਪੇਟ ਕੇ ਬੈਠੀ ਹੈ ਜੇ ਇਸ ਚਮੜੀ ਦੇ ਅੰਦਰ ਖੂਨ ਦੀ ਤਰਲਤਾ ਹੈ। ਤਾਂ ਕਾਚ ਕੋਟੰਗ ਰਚੰਤ ਤੋਇੰਗ ਲੇਪਨੰਗ ਰਕਤ ਚਰਮਣ ਨਵੰਗ ਤਾਂ ਦਵਾਰੰਗ ਭੀਤ ਰਹਿਤੰਗ ਬਾਏ ਰੂਪੰਗ ਅਸਥੰਮਨ। ਨੌ ਦਰਵਾਜਿਆਂ ਵਾਲਾ ਇਹ ਸਰੀਰ ਹੈ ਤੇ ਇਹਦੇ ਦਰਵਾਜਿਆਂ ਦੇ ਭਿੱਤ, ਇਹਦੇ ਦਰਵਾਜਿਆਂ ਦੇ ਜਿਹੜੇ ਲੱਕੜ ਦੇ ਤਾਕ ਨੇ ਉਹ ਹੈ ਨਹੀਂ। ਭਗਤ ਰਵਿਦਾਸ ਸਾਹਿਬ ਨੇ ਬੋਡੀ ਬਾਰੇ ਕਿਹਾ, ਕਹਿਣ ਲੱਗੇ ਜਲ ਕੀ ਭੀਤ ਸਰੀਰ ਕੀ ਹੈ, ਪਾਣੀ ਦੀ ਇੱਕ ਕੰਧ, ਜਲ ਕੀ ਭੀਤ ਪਵਨ ਕਾ ਥੰਭਾ, ਇਹਨੂੰ ਸਵਾਸਾਂ ਦੀ ਥੰਮੀ ਦਿੱਤੀ ਗਈ ਹੈ। ਜਲ ਕੀ ਭੀਤ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ, ਇਸ ਦਾ ਜਿਹੜਾ ਢਾਂਚਾ ਹੈ ਪਿਤਾ ਦਾ ਬਿੰਦ ਮਾਤਾ ਦਾ ਰਕਤ, ਉਹਦੇ ਨਾਲ ਇਹ ਸਾਰਾ ਢਾਂਚਾ ਜਿਹੜਾ ਇਹ ਤਿਆਰ ਹੋਇਆ। ਰਕਤ ਬੁੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬੇਚਾਰਾ, ਖੱਡੀਆਂ ਦਾ ਮਾਸ ਦਾ ਨਾੜੀਆਂ ਦਾ ਪਿੰਜਰਾ, ਇਹਦੇ ਵਿੱਚ ਜੀਵ ਰੂਪੀ ਪੰਛੀ ਵਸਦਾ ਹੈ। ਮਹਾਰਾਜ ਜੀ ਨੇ ਕਿਹਾ ਸਰੀਰ ਆ ਕੁਝ ਹੈ। ਥੋੜਾ ਜਿਹਾ ਹੋਰ ਬਾਣੀ ਚ ਦੇਖੀਏ ਜਿੱਥੇ ਮਹਾਰਾਜ ਜੀ ਨੇ, ਮੈਂ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਲੈ ਰਿਹਾ, ਜ਼ਿਆਦਾ ਵਿਸਤਾਰ ਚ ਨਹੀਂ। ਜਿੱਥੇ ਹਜ਼ੂਰ ਨੇ ਕਿਹਾ ਭਾਈ ਇਹ ਖੱਡੀਆਂ ਦਾ ਢਾਂਚਾ ਹੈ, ਇਹ ਚਮੜੀ ਦਾ ਲੇਪਣ ਹੈ, ਇਹਦੇ ਅੰਦਰ ਮਿੱਜ ਮਾਸ ਖੂਨ ਨਾੜੀਆਂ ਨੇ, ਉੱਥੇ ਮਹਾਰਾਜ ਜੀ ਨੇ ਕਿਹਾ ਇਸ ਤੋਂ ਥੋੜਾ ਜਿਹਾ ਹੋਰ ਸੂਖਸ਼ਮ ਹੋ, ਇਸ ਦੇ ਅੰਦਰ ਉਹ ਕੁਝ ਵੀ ਹੈ ਜੋ ਕੁਝ ਦਿਸਦਾ ਨਹੀਂ ਪਰ ਆਪਣਾ ਪ੍ਰਭਾਵ ਸਰੀਰ ਉੱਤੇ ਪਾਉਂਦਾ ਹੈ। ਮਹਾਰਾਜ ਜੋ ਦਿਸਦਾ ਨਹੀਂ ਆਪਣਾ ਪ੍ਰਭਾਵ ਪਾ ਰਿਹਾ ਉਹ ਕੀ ਹੈ? ਹਜ਼ੂਰ ਨੇ ਕਿਹਾ ਕਾਮ ਵੀ ਇਸ ਸਰੀਰ ਦੇ ਵਿੱਚ ਹੈ, ਕ੍ਰੋਧ ਵੀ ਇਸ ਸਰੀਰ ਦੇ ਵਿੱਚ ਹੈ, ਲੋਭ ਤੇ ਮੋਹ ਵੀ ਇਸ ਸਰੀਰ ਦੇ ਵਿੱਚ ਹੈ, ਹੰਕਾਰ ਵੀ ਇਸ ਸਰੀਰ ਦੇ ਵਿੱਚ ਹੈ, ਆਸਾ ਤ੍ਰਿਸ਼ਨਾ ਮਨਸਾ ਵੀ ਇਸ ਸਰੀਰ ਵਿੱਚ ਹੈ, ਭੁੱਖ ਤੇ ਪਿਆਸ ਵੀ ਇਸ ਸਰੀਰ ਦੇ ਅੰਦਰ ਹੈ। ਪਰ ਦੇਖੋ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਮੈਂ ਬੇਨਤੀ ਕਰਾਂ ਸਥੂਲ ਰੂਪ ਵੀ ਦੇਖਾਂਗੇ, ਖੱਡੀਆਂ ਚੰਮ ਮਾਸ ਮਿੱਜ ਖਾਚ ਕਿਡਨੀ ਫੇਫੜੇ ਇਹ ਨਜ਼ਰ ਆਉਣਗੇ। ਜੇ ਥੋੜਾ ਜਿਹਾ ਹੋਰ ਸੂਖਸ਼ਮਤਾ ਨਾਲ ਤੱਕਾਂਗੇ ਤੇ ਸਰੀਰ ਦੇ ਅੰਦਰ ਕਾਮ ਦੀ ਸ਼ਕਤੀ ਵੀ ਪਈ ਹੈ, ਸਰੀਰ ਅੰਦਰ ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ। ਇਹੀ ਕਾਰਨ ਕਿ ਗੁਰਦੇਵ ਨੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਉਹਨਾਂ ਕਿਹਾ ਮਾਨਵ ਦੇਹੀ ਵਿੱਚ ਇਹ ਕੁਝ ਹੈ ਤੇ ਅਸੀਂ ਬਾਣੀ ਚ ਪੜ੍ਹਦੇ ਹਾਂ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਇਸ ਸਰੀਰ ਦੇ ਵਿੱਚ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਜਿਨ੍ਹਾਂ ਦੀ ਆਪਾਂ ਗਿਣਤੀ ਰੋਜ਼ ਕਰਨੇ ਖਾਂ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ ਕੋ ਨਾ ਸੁਣੈ ਪੁਕਾਰਾ। ਮਹਾਰਾਜ ਜੀ ਨੇ ਕਿਹਾ ਇਹ ਰੋਜ਼ ਸ਼ੁਭ ਗੁਣਾਂ ਨੂੰ ਲੁੱਟਦੇ ਪਏ ਨੇ ਪਰ ਕੋਈ ਪੁਕਾਰ ਨਹੀਂ ਸੁਣ ਰਿਹਾ। ਇਹ ਵੀ ਇਸ ਸਰੀਰ ਦੇ ਵਿੱਚ ਪੰਜਾਂ ਤੱਤਾਂ ਦੇ ਪੁਤਲੇ ਵਿੱਚ ਇਹ ਵੀ ਮੌਜੂਦ ਨੇ। ਜਿਵੇਂ ਗੁਰਦੇਵ ਨੇ ਹੋਰ ਵੀ ਬਚਨ ਕਹੇ ਕਿ ਦੇਹੀ ਗਾਵਾ ਜੀਓ ਤਰ ਮਹਿਤੋ ਵਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਇਸ ਸਰੀਰ ਵਿੱਚ ਵਾਸ਼ਨਾਵਾਂ ਉਹ ਵਿਕਾਰ ਵੀ ਨੇ। ਇਸ ਤੋਂ ਅੱਗੇ ਥੋੜਾ ਜਿਹਾ ਚੱਲੀਏ ਜਿੱਥੇ ਮਹਾਰਾਜ ਜੀ ਨੇ ਕਿਹਾ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਕੱਲਾ ਇਹ ਖੱਡੀਆਂ ਦਾ ਢਾਂਚਾ ਨਹੀਂ, ਇਕੱਲੀ ਇਹਦੇ ਵਿੱਚ ਵਾਸ਼ਨਾ ਵਾਲੇ ਜਜ਼ਬੇ ਨਹੀਂ। ਸੱਚ ਇਹ ਵੇ ਕਿ ਜਿਸ ਭਗਵਾਨ ਨੂੰ ਤੂੰ ਬਾਹਰ ਖੋਜਣ ਦਿਨ ਰਾਤ ਤੁਰਿਆ ਫਿਰਨੇ, ਉਸ ਰੱਬ ਦਾ, ਉਸ ਅੱਲਾ ਦਾ, ਉਸ ਵਾਹਿਗੁਰੂ ਦਾ ਅਸਲੀ ਮੰਦਰ ਤਾਂ ਤੇਰੀ ਦੇਹੀ ਹੈ। ਜੇ ਥੋੜਾ ਜਿਹਾ ਸੂਖਸ਼ਮ ਹੋ ਜਾਏ ਤੇ ਖੱਡੀਆਂ ਮਾਸ ਤੋਂ ਉੱਪਰ ਉੱਠੇ ਤੇ ਸੂਖਸ਼ਮਤਾਈ ਵਿੱਚ ਤੈਨੂੰ ਇਹਦੇ ਵਿੱਚੋਂ ਹੋਰ ਵੀ ਬਹੁਤ ਖਜ਼ਾਨਾ ਮਿਲੇਗਾ। ਉਹ ਖਜ਼ਾਨਾ ਕੀ ਹੈ? ਉਸ ਨੂੰ ਹਜ਼ੂਰ ਨੇ ਫੁਰਮਾਇਆ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਇਹ ਵੀ ਸਰੀਰ ਵਿੱਚ ਹੈ, ਸਰੀਰ ਇੱਕ ਗੁਫਾ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਹੁਣ ਇੱਥੋਂ ਤੱਕ ਤਾਂ ਸਭ ਨੂੰ ਪਤਾ ਹੋ ਗਿਆ ਵੀ ਨੌ ਦਰਵਾਜੇ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਮਹਾਰਾਜ ਕਹਿੰਦੇ ਨੇ ਕਿ ਗੁਰੂ ਦੁਆਰਾ ਲਾਏ ਭਾਵਨੀ, ਇਸ ਤੋਂ ਅੱਗੇ ਵੀ ਕੁਛ ਹੈ, ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਹੁਣ ਦੇਖੋ ਸੂਖਸ਼ਮ ਹੋਵੇ ਕੋਈ, ਇਹ ਵੀ ਗੁਰਬਾਣੀ ਨੇ ਮੰਨਿਆ ਕਿ ਇਸ ਤੋਂ ਅੱਗੇ ਵੀ ਕੁਛ ਹੈ, ਇਸ ਤੋਂ ਅੱਗੇ ਤੁਰ। ਇਸ ਦੇਹੀ ਅੰਦਰ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪਰਮਾਤਮਾ ਦਾ ਨਾਮ ਵੀ ਬਾਡੀ ਵਿੱਚ ਹੈ, ਇਹਦੇ ਵਿੱਚ ਨੌ ਖਜ਼ਾਨੇ ਵੀ ਨੇ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਇਹ ਸਰੀਰ ਵਿੱਚ ਟਿਕੇ ਨੇ। ਸੁਨ ਸਮਾਧ ਅਨਹਦ ਤੈਨਾਦ, ਇਹਦੇ ਅੰਦਰ ਉਹ ਅਨਹਦ ਨਾਦ ਵੀ ਗੂੰਜਦਾ ਪਿਆ, ਕਹਿ ਨਾ ਜਾਈ ਅਚਰਜ ਬਿਸਮਾਦ, ਜਿਹਦੇ ਸਵਾਦ ਨੂੰ ਮਾਣਿਆ ਜਾ ਸਕਦਾ ਪਰ ਕੋਈ ਬੋਲ ਕੇ ਉਹਨੂੰ ਬਿਆਨ ਨਹੀਂ ਕਰ ਸਕਦਾ। ਇੱਥੇ ਆਓ, ਜੋ ਬੇਨਤੀ ਅੱਜ ਕਰਨੀ ਹੈ, ਸਿਰਫ ਟਿਊਕ ਮਾਤਰ ਪਹਿਲੀਆਂ ਉਦਾਹਰਣਾਂ ਲਈਆਂ ਨੇ ਕਿ ਬਾਡੀ ਵਿੱਚ ਆਹ ਕੁਝ ਹੈ, ਪਰ ਅੱਜ ਦਾ ਜੋ ਵਿਸ਼ਾ ਹੈ, ਜੋ ਅੱਜ ਦੇ ਸ਼ਬਦ ਦਾ ਦਾਇਰਾ ਹੈ, ਇਹਦਾ ਮਤਲਬ ਇਹ ਵੇ ਕਿ ਇਸ ਕਾਇਆ ਦੇ ਅੰਦਰ ਬਾਜ਼ਾਰ ਵੀ ਨੇ, ਇਸ ਕਾਇਆ ਅੰਦਰ ਭਗਵਾਨ ਹੈ, ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਤੇ ਮਹੇਸ਼ ਨੇ, ਇਸ ਕਾਇਆ ਦੇ ਅੰਦਰ ਨਾਮ ਰਸਕ ਹੈ, ਇਸ ਕਾਇਆ ਦੇ ਅੰਦਰ ਪਰਮਾਤਮਾ ਆਪ ਨਿਵਾਸ ਕਰਦਾ ਹੈ। ਲੋੜ ਹੈ ਕਿ ਆਦਮੀ ਆਪਣੇ ਆਪ ਨੂੰ ਖੋਜਣ ਦਾ ਯਤਨ ਕਰੇ। ਇੱਥੇ ਇੱਕ ਛੋਟੀ ਜਿਹੀ ਉਦਾਹਰਣ ਦਾਸ ਦੇ ਦਿੰਦਾ ਕਿ ਜ਼ਿਆਦਾ ਜ਼ੋਰ ਸਿਰਫ ਅੱਜ ਕੱਲ ਬਾਹਰਮੁਖੀ ਤੌਰ ਤੇ ਦਿੱਤਾ ਜਾ ਰਿਹਾ। ਜੇ ਅਸੀਂ ਧਰਮ ਦੇ ਖੇਤਰ ਵਿੱਚ ਵੀ ਝਾਤੀ ਮਾਰੀਏ ਨਾ, ਖਿਮਾ ਕਰਿਓ, ਅਸੀਂ ਬਾਹਰਮੁਖੀ ਜ਼ੋਰ ਬਹੁਤ ਦੇਣੇ ਪਏ ਹਾਂ ਕਿ ਆਹ ਧਰਮ ਦਾ ਕਰਮ ਕਰ, ਆਹ ਧਰਮ ਦਾ ਕਰਮ ਕਰ। ਚੰਗੀ ਬਾਤ ਹੈ ਕਿ ਮਰਿਆਦਾ ਨੂੰ ਜ਼ਿੰਦਗੀ ਵਿੱਚ ਅਪਣਾਉਣਾ, ਪਰ ਗੁਰਮੁਖੋ ਇਸ ਤੋਂ ਅੱਗੇ ਆਪਾਂ ਤੁਰਨ ਦਾ ਯਤਨ ਕਰੀਏ ਕਿ ਧਰਮ ਕੇਵਲ ਬਾਹਰ ਦੇ ਕਰਮਾਂ ਵੱਲ ਹੀ ਨਹੀਂ ਪ੍ਰੇਰਦਾ, ਧਰਮ ਸਾਨੂੰ ਆਪਣੇ ਅੰਦਰ ਨੂੰ ਵੀ ਖੋਜਣ ਵਾਸਤੇ ਪ੍ਰੇਰਦਾ ਹੈ ਕਿ ਆਪਣੇ ਅੰਦਰ ਖੋਜ ਤੇਰੇ ਕੀ ਹੈ। ਰਾਜ ਦਾਸ ਨੇ ਬੇਨਤੀ ਕੀਤੀ, ਗੁਰਬਾਣੀ ਨੇ ਅੱਜ ਇੱਥੇ ਖੋਜ ਦਾ ਇੱਕ ਜ਼ਿਕਰ ਕੀਤਾ ਗਿਆ, ਤਿੰਨ ਥਾਵਾਂ ਤੇ ਇੱਕ ਬਚਨ ਕੀਤਾ। ਇੱਕ ਤਾਂ ਕਿਹਾ ਆਪਣੇ ਮਨ ਨੂੰ ਖੋਜ, ਦੂਜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਆਪਣੇ ਦਿਲ ਨੂੰ ਖੋਜ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਕਿਹਾ ਆਪਣੀ ਕਾਇਆ ਨੂੰ ਖੋਜ। ਜਦੋਂ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ ਇਹ ਬਚਨ ਅੱਜ ਆਉਣਾ ਕਿ ਗੁਰਮੁਖ ਹੋਏ ਸੋ ਕਾਇਆ ਖੋਜੈ, ਜਿਹੜਾ ਗੁਰੂ ਦੇ ਸਨਮੁਖ ਹੋਵੇਗਾ ਉਹ ਆਪਣੀ ਕਾਇਆ ਨੂੰ ਖੋਜਦਾ। ਪਰ ਮਹਾਰਾਜ ਜੀ ਨੇ ਇਹ ਵੀ ਕਿਹਾ ਇਸ ਮਨ ਕੋਈ ਖੋਜੋ ਭਾਈ, ਮਨ ਨੂੰ ਲੱਭ। ਤੀਸਰਾ ਬਚਨ ਕਿਹਾ ਬੰਦੇ ਖੋਜ ਦਿਲ ਹਰ ਰੋਜ਼, ਮੈਂ ਫਿਰ ਪਰੇਸ਼ਾਨੀ ਮਾਹੇ, ਕਾਇਆ ਨੂੰ ਖੋਜ, ਆਪਣੇ ਦਿਲ ਨੂੰ ਖੋਜ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਣੇ ਮਨ ਨੂੰ ਖੋਜ, ਪਰ ਅਫਸੋਸ کہ آدمی باہر مکھی بہت کچھ کر رہا ہے پر جتھوں ساڈی کرپا ورتنی ہے اُدھے والے پاسے دھیان کسے ٹامے ٹامے دا ہے۔ آؤ اتھے ایک بینتی ادھارن وجو ایک بینتی روپ کہہ دیاں، اے ایک کہانی روپ ہے۔ کہندے ایک عورت نے بہت سونا فلاں دا بگیچہ اپنے گھر دے وچ بنایا ہے، کئی طرح دے فل نے اس دے گھر اندر، پر او فلاں نو پیار بہت کر دی، کھڑے کوئی فلاں دی سگندھی، کھڑے کوئی فلاں دا روپ تے کھڑے کوئی فلاں دی مہک جیڑی ہے اس رستے وچ ہر لنگن والے بندے نو روک دی ہے۔ او عورت ایک دن کتے اپنے رشتے داراں دے اپنے پروار وچ کتے وانڈے دوسرے شہر وچ گئی، جان لگیا اپنے پتر نو اپنے بگیچے وچ کھڑیاں کر کے کہندی، بیٹا صرف ایک سمجھن واسطے ادھارنے نو کان راست مت لے جانا۔ کہن لگی، بیٹا دیکھ آ پھل کھڑے کنے چنگے لگدے، انہاں دا روپ سوہپن سگندھی بہت چنگی ہے، پر دیکھی میرے تو بعد تیری ذمہ واری ہے کہ پھل کتے مرجا نہ جان، پتیاں نو کتے سوکا نہ پہ جائے، انہاں دیاں سگندھی دیاں لپٹاں جو نکل دیاں نے کتے اے سگندھی بدبو وچ نہ بدل جائے۔ انہیں گل کے کہندا، ماں ذمہ واری میری، تو جتنے دن مرضی باہر رہو میں انہاں پھلاں دا کھیڑا مہک سگندھی رنگ یتن کرانگا کہ اسی طرح برقرار رکھے۔ ہن مائی تاں چلی گئی، وہ دوجے دن بگیچے وچ آیا تے انہیں دیکھیا پھل اسی طرح کھڑے سن، پتیاں کھڑیاں نے، تے من وچ آیا کہ اجے انہاں وچ کھیڑا ہے۔ تیسرے دن آیا، انہیں کی کیتا، ہاتھ وچ ایک ملائم جہا کپڑا پکڑیا، وہ پھلاں دیاں پتیاں وچوں پئی ہوئی دھوڑ نوں صاف کری جائے، جڑے کھرے پتے سن انہاں تے لگی مٹی چاڑی جائے، ٹاڑیاں نہ لگی کوئی مٹی چاڑی جائے، وہ روز آوے کیول باہر دے پھلاں نوں چاڑ کے چلا جائے، پتیاں نوں چاڑ کے واپس چلا جائے، پر ہویا کہ وہ دے چاڑن دے باوجود بھی پھل جڑے نے وہ مرجانا شروع ہو گئے، انہاں دیاں پنکھڑیاں مرجان لگ پئیاں، وہ پتے مرجان لگ پئے۔ وہ بچارا چنتا تر ہو گیا بھی مائی بھی روز بگیچے وچ رہندی سی تے میں اودے نال زیادہ سماں بگیچے وچ رہنا، وہ تا مائی صرف پھیرا پاندی سی، انہیں خط وچ کدی کپڑا بھی نہیں سی پکڑیا، میں تا کپڑا پکڑ کے ایک ایک پھل دے بوٹے نو جا کے چاڑنا وا پونجنا وا۔ پر بد قسمت یہ کہ مائی جدو رہندی سی پھلاں دا کھیڑا تے سگندھی دیاں لپٹاں سن، تے جس دن دا میں سنبھالنا شروع کیتا او دن دے سارے مرجان لگ پئے، پھل مرجا گئے، پتے سڑن لگ پئے۔ جدو مائی گھر آئی تے دیکھ کے حیران ہو گئی کہ او پھل سارے مرجا کے زمین تے ڈگ چکے، پتے جڑے نے او بھی مرجا چکے نے۔ انہیں آمدیاں سار کلب کے کہا کہ تو بگیچے وچ کدی پھیرا نہیں پایا؟ کہن لگا، ماں میں تا دن رات ہی بگیچے وچ رہندا ساں، آ دیکھ میرے خطاں وچ پڑے کوئی کپڑے، میں ایک ایک پھل نو چاڑیا ہے، ایک ایک پتے نو چاڑیا ہے، پر بد قسمتی اے افسوس گئے کہ اتنا سماں بگیچے وچ رہن دے باوجود میں کھیڑا نہیں قائم رکھ سکیا۔ انہیں کیا، پتر اے تیرے سارے کرم نشفل چلے گئے، تو پتیاں چاڑدا رہیا، تو پھل چاڑدا رہیا، جدے کر کے کھیڑا سی تو ادھر تاں دھیان ہی نہیں دتا۔ انہیں کیا، ماں پھل پتے ٹاہنیاں تے شاخاواں دسدیاں نے؟ کہندی، نہیں میرے پولے پتر، اے کھیڑا اس کر کے سی جے جڑا نو پانی ملدا، جڑا دسدی نہیں اونوں تو پانی نہیں دتا، باہر دی جھاڑ پونج کردا رہے، جے جڑا نو پانی نہ ملے تے پھل سڑ جاندے نے۔ سچ ایوے کہ بندہ باڈی دی جھاڑ پونج کری جا رہے، جڑی اندر والی جڑ اونوں تاں کدی پانی دین دا کسے نے یتن ہی نہیں کیتا۔ اے سچ ہے، میں صرف ایک کہانی روپ لئی، باہر دی چاڑ پونج بڑی ہے، باہر دے دھرم دے چن بڑے نکھما کر دے، جو شبد میں کہن لگا، باہر دے دھرم دے نا تے کرم کانڈ بڑے نے۔ او گرمخو، جن مرضی کوئی باہر دے کرم کری جائے، جے جاڑی اندر سک گئی تے باہر دے کرما وچ کھیڑا کتے رہنا؟ یہی کارن اج دھرم دی گل کرن والا رکھا ہو چکا ہے، کیونکہ اندر دی جڑ نو چھڈ کے کیول باہر دے پھلاں نو چاڑن لگا ہوا۔ اندر دی جڑ، اندر نام، اندر شمرن، اندر بندگی، جے بندہ جڑ نو پانی دئی جائے ਤੇ ਫੁੱਲ ਪੱਤੇ ਆਪਣੇ ਆਪ ਹੀ ਖਰੇ ਰਹਿੰਦੇ ਨੇ। ਜੇ ਫੁੱਲ ਪੱਤੇ ਖਰੇ ਰਹਿਣ ਤੇ ਛਾਂ ਲੰਘਦਿਆਂ ਕੋਇਆਂ ਨੂੰ ਸੁੱਖ ਦਿੰਦੀ ਏ। ਜੇ ਅੰਦਰ ਦੀ ਜੜ ਖਰੀ ਰਹਿ ਗਈ ਤੇ ਜੀਵਨ ਦੀ ਛਾਂ ਹਰ ਲੰਘਣ ਵਾਲੇ ਬੰਦੇ ਨੂੰ ਸਕੂਨ ਜ਼ਰੂਰ ਦੇਵੇ। ਅੱਜ ਸਿਰਫ ਇੱਕੋ ਬੇਨਤੀ ਸੀ। ਮਹਾਰਾਜ ਜੀ ਨੇ ਕਿਹਾ, ਕਾਇਆਂ ਵਾਲੇ ਪਾਸੇ ਤੁਰ, ਤੂੰ ਆਪਣੀ ਬੋਡੀ ਨੂੰ ਦੇਖ, ਤੇਰੇ ਸਰੀਰ ਵਿੱਚ ਕੀ ਹੈ। ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੋ ਕਿਰਪਾ, ਉਹਨਾਂ ਨੇ ਅਸ਼ਟਪਦੀ ਰੂਪ ਇਹ ਪਾਵਨ ਪਵਿੱਤਰ ਬਚਨ ਸੂਈ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਆਓ ਆਪਾਂ ਯਤਨ ਕਰਾਂਗੇ ਕਿ ਇਸ ਪਵਿੱਤਰ ਬਚਨ ਦੀ ਇੱਕ ਇੱਕ ਤੁਕ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਵਿਚਾਰ ਸਕੀਏ। ਪਹਿਲਾ ਬਚਨ ਹਜ਼ੂਰ ਨੇ ਇਹ ਕੀਤਾ, ਕਹਿਣ ਲੱਗੇ ਕਿ ਜਿਹੜੀ ਕਾਇਆ ਹੈ ਇਹ ਇਸਤਰੀ ਹੈ। ਕਾਇਆ ਕਾਮਣ ਅਤ ਸਵਾਲਿਓ ਪਿਰ ਵਸ ਹੈ ਜਿਸ ਨਾਲੇ। ਕਾਇਆ ਰੂਪੀ ਇਸਤਰੀ ਅਤ ਦੀ ਸੋਹਣੀ ਹੈ, ਉਹ ਸਰੀਰ ਅਤ ਦਾ ਸੋਹਣਾ ਹੈ। ਕਿਹੜਾ? ਪਿਰ ਵਸ ਹੈ ਜਿਸ ਨਾਲੇ, ਜਿਸ ਸਰੀਰ ਅੰਦਰ, ਜਿਸ ਕਾਇਆ ਦੇ ਅੰਦਰ ਪਰਿਪੂਰਨ ਪਰਮਾਤਮਾ ਪਤੀ ਵਸਦਾ ਹੈ।
ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ।
ਜਿਹੜਾ ਇਨਸਾਨ ਗੁਰੂ ਦੇ ਸ਼ਬਦ ਦੀ ਸੰਭਾਲ ਕਰਦਾ ਹੈ, ਰੋਜ਼ ਸ਼ਬਦ ਦਾ ਅਭਿਆਸ ਕਰਦਾ ਹੈ, ਉਸ ਸ਼ਬਦ ਦੀ ਕਿਰਪਾ ਨਾਲ ਉਸ ਕਾਇਆ ਨੂੰ ਸਦਾ ਹੀ ਸੁਹਾਗ ਭਾਗ ਮਿਲਿਆ ਰਹਿੰਦਾ ਹੈ। ਉਹ ਸੁਹਾਗਣ ਰਹਿੰਦੀ ਏ ਜਿਹੜਾ ਸ਼ਬਦ ਸੰਭਾਲਦਾ ਹੈ। ਫਿਰ ਸੱਚੇ ਤੇ ਸਦਾ ਸੁਹਾਗਣ ਪਰਿਪੂਰਨ ਪਰਮਾਤਮਾ ਪਤੀ, ਉਹਦੀ ਕਿਰਪਾ ਦੇ ਨਾਲ ਸਦੀਵ ਕਾਲ ਲਈ ਉਹ ਸੁਹਾਗਣ ਹੈ। ਪਰ ਜਿਸ ਕਾਇਆ ਨੇ ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ,
ਹਰ ਕੇ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ।
ਤੇ ਜਿਹੜਾ ਇਸ ਦੇਹੀ ਨੂੰ ਪ੍ਰਾਪਤ ਕਰਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦਾ, ਗੁਰੂ ਦੇ ਸ਼ਬਦ ਨੂੰ ਸੰਭਾਲਦਾ, ਉਹਦੇ ਅੰਦਰੋਂ ਐਸਤਾ ਐਸਤਾ ਖੌਮੇ ਜਿਹੜੀ ਆਪਣੇ ਆਪ ਸੜਨੀ ਸ਼ੁਰੂ ਹੋ ਜਾਂਦੀ। ਕਿਉਂਕਿ ਸ਼ਬਦ ਦਾ ਸੁਭਾਅ ਹੈ ਕਿ ਜਿਉਂ ਜਿਉਂ ਅੰਦਰ ਸ਼ਬਦ ਆਪਣੀ ਕਿਰਪਾ ਆਪਣੀ ਅਦੁੱਤੀ ਕਲਾ ਵਰਤਾਈ ਜਾਏਗਾ, ਤਿਉਂ ਤਿਉਂ ਖੌਮੇ ਜਿਹੜੀ ਉਹਦਾ ਨਾਸ਼ ਹੁੰਦਾ ਜਾਏਗਾ। ਜਿਸ ਨੇ ਸ਼ਬਦ ਦੀ ਸੰਭਾਲ ਕੀਤੀ ਉਹਦੇ ਅੰਦਰੋਂ ਪਰਮਾਤਮਾ ਨੇ ਖੌਮੇ ਦੀ ਮੈਲ ਨੂੰ ਖੌਮੇ ਨੂੰ ਸਾਰ ਦਿੱਤਾ, ਤੇ ਜਿਹਦੇ ਅੰਦਰ ਖੌਮੇ ਸੜ ਗਈ, ਮਹਾਰਾਜ ਕਹਿੰਦੇ ਨੇ, ਸਦਾ ਹੀ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰਤਾ ਰਹਿੰਦਾ ਹੈ। ਇਹ ਸੀ ਪਹਿਲੀ ਅਸ਼ਟਪਦੀ ਦੀਆਂ, ਇਉਂ ਕਹਿ ਲਓ ਪਹਿਲੇ ਪਦੇ ਦੀਆਂ ਤਿੰਨ ਤੁਕਾਂ, ਕਿ ਉਹ ਕਾਇਆ ਸੁੰਦਰ ਹੈ ਜਿਸ ਕਾਇਆ ਵਿੱਚ ਪਰਮਾਤਮਾ ਪਤੀ ਵਸਦਾ, ਉਹ ਕਾਇਆ ਸਦਾ ਸੁਹਾਗਣ ਹੈ ਕਿ ਜਿਹੜੀ ਪਿਰ ਸੱਚੇ ਦੇ ਸ਼ਬਦ ਨੂੰ ਸੰਭਾਲਦੀ ਹੈ, ਉਸ ਕਾਇਆ ਵਾਲਾ ਹਮੇਸ਼ਾ ਹੀ ਪਰਮਾਤਮਾ ਦੀ ਭਗਤੀ ਵਿੱਚ ਰਤਾ ਰਹਿੰਦਾ। ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰੋਂ ਸ਼ਬਦ ਦੀ ਕਿਰਪਾ ਦੇ ਨਾਲ ਖੌਮੇ ਚਲੀ ਜਾਏ। ਹੁਣ ਉਹ ਕਾਇਆ ਨੂੰ ਅੱਤ ਦਾ ਸੋਹਣਾ ਵੀ ਕਿਹਾ, ਕੇਵਲ ਚਮੜੀ ਕਰਕੇ ਸੁਹਾਪਾ ਨਹੀਂ। ਦਾਸ ਨੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਵੀ ਸਿਰਫ ਵਾਸ਼ਨਾ ਨੂੰ ਮੁੱਖ ਰੱਖ ਕੇ ਚਮੜੀ ਦੀ ਲਿਸ਼ਕ ਪੁਸ਼ਕ ਨੂੰ ਬਿਲਕੁਲ ਪ੍ਰਵਾਨ ਨਹੀਂ ਕੀਤਾ ਗਿਆ। ਕਿ ਮੰਨ ਲਓ ਕਿਸੇ ਦੀ ਚਮੜੀ ਬਹੁਤ ਸੁੰਦਰ ਹੈ, ਉਹਨਾਂ ਨੂੰ ਤਾਂ ਸਗੋਂ ਨਾਮ ਤੋਂ ਵਿਖਾਉਣਿਆਂ ਨੂੰ ਮਹਾਰਾਜ ਜੀ ਨੇ ਕਿਹਾ ਕਿ ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਪੁਯੰਗ। ਉਹ ਸੱਪ ਦੀ ਕੁੰਜ ਕਿਹਾ, ਪਰ ਜਿਹਦੇ ਅੰਦਰ ਸ਼ਬਦ ਹੈ ਸੱਚ ਏਵੇ, ਉਹਦੀ ਦੇਹੀ ਵਿੱਚੋਂ ਜੋ ਲਾਲੀ ਡਲਕਾ ਮਾਰਦੀ ਏ, ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਜ਼ਰੂਰ ਕੀਤਾ ਹੈ। ਕਾਇਆ ਕਾਮਣ ਅਤ ਸਵਾਲਿਓ, ਉਹ ਕਿਵੇਂ ਸੋਹਣੀ ਬਣ ਗਈ। ਮਹਾਰਾਜ ਜੀ ਕਹਿੰਦੇ ਨੇ ਕਿ ਜਿਨਕੇ ਚੋਲੇ ਰਤੜੇ ਪਿਆਰੇ, ਉਹਨਾਂ ਦਾ ਸਰੀਰ ਅੱਤ ਦਾ ਸੋਹਣਾ, ਸਰੀਰ ਰੂਪੀ ਚੋਲਾ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕਉ ਨਾਨਕ ਕੀ ਅਰਦਾਸ। ਸਾਹਿਬ ਨੇ ਕਿਹਾ, ਕਵਨ ਬਨੀ ਰਹੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਹੁਣ ਉਥੇ ਚਮੜੀ ਵਿੱਚੋਂ ਵੀ ਰੰਗ ਡਲਕਾ ਮਾਲਦਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੈ ਦਾਗਾ। ਉਸ ਕਾਇਆ ਵਿੱਚੋਂ ਪਰਮਾਤਮਾ ਦਾ ਨਾਮ ਉਹਦੀ ਚਮੜੀ ਵਿੱਚੋਂ ਡਲਕਾ ਮਾਰਨ ਲੱਗ ਪੈਂਦਾ, ਜਿਹੜੀ ਕਾਇਆ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਜਿਸ ਕਾਇਆ ਵਿੱਚੋਂ ਖੌਮੇ ਸੜ ਜਾਂਦੀ ਹੈ।
ਵਾਹੋ ਵਾਹੋ ਪੂਰੇ ਗੁਰ ਕੇ ਬਾਣੀ।
ਇਹ ਰਹਾਓ ਦੀਆਂ ਤੁਕਾਂ ਸ਼ੁਰੂ ਹੋਈਆਂ, ਵਾਹ ਵਾਹੋ ਪੂਰੇ ਗੁਰ ਕੀ ਬਾਣੀ। ਵਾਹ ਦਾ ਅਰਥ ਹੈ ਤਨ। ਸ਼ਾਬਾਸ਼, ਤਨ ਗੁਰੂ ਅਮਰਦਾਸ ਬਚਨ ਕਰਦੇ ਨੇ, ਪੂਰੇ ਗੁਰੂ ਦੀ ਬਾਣੀ ਤਨ ਹੈ, ਪੂਰੇ ਸਤਿਗੁਰੂ ਦੀ ਬਾਣੀ ਤਨ ਹੈ, ਪੂਰੇ ਗੁਰੂ ਦੇ ਬਚਨ ਜਿਹੜੇ ਨੇ ਉਹ ਤਨਤਾ ਯੋਗ ਹਨ।
ਪੂਰੇ ਗੁਰ ਤੇ ਉਪਜੇ ਸਾਚ ਸਮਾਣੀ,
ਪੂਰੇ ਗੁਰ ਤੇ ਉਪਜੀ। ਸ਼ਬਦ ਵੱਲ ਧਿਆਨ ਦਿਆ ਜੇ, ਵਾਹ ਵਾਹ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਇਹ ਬਾਣੀ ਪੂਰੇ ਗੁਰੂ ਦੇ ਅੰਤਰ ਆਤਮੇ ਤੋਂ ਪ੍ਰਗਟ ਹੋਈ ਹੈ। ਤੇ ਅਗਲੀਆਂ ਤੁਕਾਂ ਨੇ ਸਾਚ ਸਮਾਣੀ, ਸਾਚ ਦੇ ਚੱਚੇ ਨੂੰ ਸਿਹਾਰੀ ਲੱਗੀ ਹੈ। ਇਹਦਾ ਅਰਥ ਹੈ ਸੱਚੇ ਪਰਮਾਤਮਾ ਵਿੱਚ, ਸਮਾਣੀ ਦਾ ਅਰਥ ਹੈ ਅਭੇਦ ਕਰਨ ਵਾਲੀ, ਲੈ ਕਰਨ ਵਾਲੀ, ਮਿਲਾਣ ਵਾਲੀ। ਕਹਿੰਦੇ ਨੇ ਪੂਰੇ ਗੁਰੂ ਦੀ ਬਾਣੀ ਨੂੰ ਧੰਨ ਕਹੋ, ਧੰਨ ਕਹੋ, ਜਿਸ ਬਾਣੀ ਦਾ ਕਿਰਪਾ ਦਾ ਸਦਕਾ, ਜਿਸ ਬਾਣੀ ਦੀ ਬਖਸ਼ਿਸ਼ ਦਾ ਸਦਕਾ ਜਿਹੜਾ ਬਾਣੀ ਨਾਲ ਜੁੜ ਜਾਂਦਾ, ਇੱਕ ਦਿਨ ਬਾਣੀ ਉਹਨੂੰ ਸੱਚ ਵਿੱਚ ਅਭੇਦ ਕਰ ਦਿੰਦੀ। ਧੰਨ ਗੁਰੂ ਅਮਰਦਾਸ, ਕਿਉਂਕਿ ਉਹਨਾਂ ਦਾ ਜੀਵਨ ਵੀ ਸਿਰਫ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੁਣ ਕੇ ਪਲਟਿਆ ਸੀ। ਇਹ ਪੂਰੇ ਗੁਰੂ ਦੀ ਬਾਣੀ ਦੀ ਬਖਸ਼ਿਸ਼ ਹੈ ਕਿ ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਸਿਰ ਮਤਿਊਕ ਮਾਤਰੇ ਦੇ ਅਰਥ ਕਰ ਲਈ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਗੁਰ ਤੇ ਉਪਜੀ ਸਾਚ ਸਮਾਣੀ। ਕਹਿੰਦੇ ਨੇ ਪੂਰੇ ਸਤਿਗੁਰੂ ਦੀ ਬਾਣੀ ਧੰਨ ਹੈ। ਬਾਬਾ ਅਮਰਦਾਸ ਕਈ ਸਾਲ ਨਿਰੰਤਰ ਤੀਰਥਾਂ ਤੇ ਜਾਂਦੇ ਰਹੇ, ਬਾਹਰ ਦੇ ਕਰਮ ਕੀਤੇ ਨੇ, ਪਰ ਅੰਦਰ ਦਾ ਉਹ ਸੁੱਖ, ਅੰਦਰ ਦਾ ਉਹ ਚੈਨ, ਅੰਦਰ ਦਾ ਟਿਕਾ ਨਹੀਂ। ਅੱਜ ਬਾਬਾ ਅਮਰਦਾਸ ਜੀ ਦੇ ਘਰ ਵਿੱਚੋਂ, ਸਕੇ ਭਰਾ ਦੇ ਘਰ ਵਿੱਚੋਂ ਅੰਮ੍ਰਿਤ ਵੇਲੇ ਕੰਨਾਂ ਵਿੱਚ ਇੱਕ ਆਵਾਜ਼ ਪਈ ਸੀ। ਉਹ ਆਵਾਜ਼ ਕੋਈ ਆਮ ਆਵਾਜ਼ ਨਹੀਂ, ਇੱਕ ਅੰਮ੍ਰਿਤ ਵੇਲਾ ਸੀ, ਪੂਰਨ ਟਿਕਾਓ ਦਾ ਵਕਤ, ਦੂਜਾ ਬਿਲਕੁਲ ਸ਼ਾਂਤੀ ਹੈ, ਤੇ ਤੀਸਰਾ ਬਾਬੇ ਅਮਰਦਾਸ ਦਾ ਅੰਦਰ ਜਗਿਆਸੂ ਹੈ, ਪਾਤਰ ਹੈ, ਉਹ ਕੁਝ ਲੈਣ ਦੇ ਯੋਗ ਹੋ ਚੁੱਕਾ ਹੈ, ਪਾਤਰਤਾ ਹੈ। ਤੇ ਜਿਹੜੀ ਆਵਾਜ਼ ਕੰਨਾਂ ਵਿੱਚ ਪਈ, ਉਹ ਆਵਾਜ਼ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਬੇਟੀ ਬੀਬੀ ਅਮਰੋ ਦੀ ਆਵਾਜ਼ ਹੈ। ਬੀਬੀ ਨੇ ਮਧਾਣੀ ਪਾਈ ਹੈ, ਦੁੱਧ ਰਿੜਕਣ ਲੱਗੀ ਏ, ਪਰ ਇੱਕ ਪਾਸੇ ਉਹ ਹੱਥਾਂ ਨਾਲ ਇੱਟੀਆਂ ਨੂੰ ਪਕੜ ਕੇ ਮਧਾਣੀ ਨਾਲ ਦੁੱਧ ਰਿੜਕਦੀ ਏ, ਤੇ ਦੂਜੇ ਪਾਸੇ ਉਹ ਆਪਣੇ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੀ ਪਈ ਹੈ। ਸਤਿਗੁਰੂ ਕਹਿੰਦੇ ਨੇ ਮੇਰੇ ਗੁਰੂ ਦੀ ਬਾਣੀ ਨੂੰ ਧੰਨ ਕਹੋ, ਜਿਹੜੀ ਗੁਰੂ ਚੋਂ ਉਪਜੀਏ, ਤੇ ਜਿਹੜਾ ਬਾਣੀ ਨਾਲ ਜੁੜੇਗਾ, ਬਾਣੀ ਉਹਨੂੰ ਸੱਚ ਵਿੱਚ ਲੀਨ ਕਰ ਦੇਵੇਗੀ। ਬੀਬੀ ਅਮਰੋ ਬਾਣੀ ਪੜ੍ਹਦੀ ਪਈ ਹੈ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭੜਾ ਦੋ ਲੇਖ ਪੈ। ਇਹ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਜਦੋਂ ਬੀਬੀ ਅਮਰੋ ਇਹਨਾਂ ਪਵਿੱਤਰ ਬਚਨਾਂ ਤੇ ਆਈ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ, ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਖਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਖਾ। ਮਾਰੂ ਰਾਗ ਦਾ ਇਹ ਸ਼ਬਦ ਹੈ। ਇੱਕ ਸ਼ਬਦ ਸੁਣਿਆ ਤੇ ਬਾਬਾ ਅਮਰਦਾਸ ਜੀ ਨੇ ਜਦੋਂ ਉਹਨਾਂ ਦੁੱਧ ਰਿੜਕ ਲਿਆ, ਉਹਨਾਂ ਨੇ ਬਾਣੀ ਦੇ ਪਾਠ ਦਾ ਭੋਗ ਪਾ ਦਿੱਤਾ, ਤੇ ਕੋਲ ਜਾ ਕੇ ਕਿਹਾ ਸੀ ਬੇਟਾ ਕਿ ਜੋ ਕੁਝ ਤੂੰ ਆਪਣੀ ਰਸਨਾ ਤੋਂ ਪੜ੍ਹ ਰਹੀ ਸੈ, ਗਾ ਰਹੀ ਸੈ, ਸੁਣ ਕੇ ਮੇਰੇ ਅੰਦਰ ਨੂੰ ਸਕੂਨ ਮਿਲਿਆ ਹੈ, ਮੇਰੇ ਅੰਦਰ ਨੂੰ ਟਿਕਾ ਮਿਲਿਆ, ਇਹ ਹੈ ਕੀ? ਤੇ ਬੀਬੀ ਅਮਰੋ ਨੇ ਬੜੇ ਅਦਬ ਨਾਲ ਕਿਹਾ ਸੀ ਪਿਤਾ ਜੀ, ਇਹ ਕੋਈ ਆਮ ਕਵਿਤਾ ਨਹੀਂ, ਇਹ ਕਿਸੇ ਦੇ ਰਚੀਆਂ ਹੋਈਆਂ ਤੁਕਬੰਦੀ ਕੋਈ ਗੀਤ ਨਹੀਂ, ਕੀ ਇਹ ਬੇਟਾ? ਕਹਿਣ ਲੱਗੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਉਹਨਾਂ ਦੇ ਪਵਿੱਤਰ ਸ਼ਬਦ ਨੇ, ਤੇ ਪਿਤਾ ਗੁਰੂ ਦਾ ਹੁਕਮ ਹੈ ਕਿ ਪੁੱਤਰ ਅੰਮ੍ਰਿਤ ਵੇਲੇ ਕਿਰਤਕਾਰ ਕਰਦਿਆਂ ਇਹਨਾਂ ਸ਼ਬਦਾਂ ਦਾ ਪਾਠ ਕਰੀ, ਇਹਨਾਂ ਸ਼ਬਦਾਂ ਦਾ ਜਾਪ ਕਰੀ। ਤੇ ਇੱਕੋ ਗੱਲ ਕਿ ਬੇਟਾ ਅਰਥ ਸਮਝ ਨਹੀਂ ਪਏ, ਪਰ ਸੱਚ ਇਵੇਂ ਕਿ ਸੁਣ ਨੂੰ ਸੁਣ ਕੇ ਟਿਕਾ ਬੜਾ ਮਿਲਿਆ ਹੈ। ਹੁਣ ਕਈ ਵਾਰੀ ਇਹ ਵੀ ਆਪਾਂ ਜ਼ੋਰ ਲਾਉਂਦੇ ਹਾਂ ਅਰਥ ਸਮਝਣੇ ਬੜੀ ਗੱਲ ਚੰਗੀ ਜੇ, ਕਿਉਂਕਿ ਅਰਸ ਸਮਝਣ ਨਾਲ ਹੋਰ ਰਸ ਆਉਂਦਾ, ਪਰ ਮੰਨ ਜੋ ਕਿਸੇ ਬੰਦੇ ਨੂੰ ਅਰਥਾਂ ਦਾ ਨਹੀਂ ਵੀ ਪਤਾ, ਤੇ ਕੀ ਉਹ ਗੁਰਬਾਣੀ ਸੁਣੇ ਤੇ ਉਹਦਾ ਭਲਾ ਨਹੀਂ ਹੋਵੇਗਾ? ਇੱਕ ਅਨਪੜ੍ਹ ਬੰਦਾ ਕੀਰਤਨ ਸੁਣ ਰਿਹਾ, ਕੀ ਆਪਾਂ ਕਦੀ ਕਹਿੰਦੇ ਹਾਂ ਕਿ ਕੇਵਲ ਪੜ੍ਹੇ ਲਿਖੇ ਕੀਰਤਨ ਸੁਣਿਓ, ਅਨਪੜ੍ਹ ਨਾ ਸੁਣਿਓ, ਕਿਉਂਕਿ ਤੁਹਾਡੀ ਤਾਂ ਵੋਕੈਬਲਰੀ ਵੀ ਨਹੀਂ ਹੈਗੀ, ਤੁਹਾਨੂੰ ਤਾਂ ਸ਼ਬਦਾਂ ਦਾ ਬੋਧ ਵੀ ਨਹੀਂ ਹੈਗਾ। ਅਨਪੜ੍ਹ ਬੰਦੇ ਵੀ ਕੀਰਤਨ ਸੁਣ ਰਹੇ ਨੇ, ਪੜ੍ਹੇ ਵੀ ਸੁਣ ਰਹੇ ਨੇ, ਬਾਣੀ ਤਾਂ ਆਪਣਾ ਪੂਰਾ ਅਸਰ ਅਨਪੜ੍ਹ ਉੱਤੇ ਵੀ ਕਰਦੀ ਪਈ ਏ। ਚੇਤੇ ਰੱਖਿਓ, ਅਰਥ ਦੀ ਸਮਝ ਨਾ ਵੀ ਹੋਵੇ ਤਾਂ ਵੀ ਬਾਣੀ ਪੜ੍ਹੀਏ ਤੇ ਸੁਣੀਏ। ਪਿਆਸੇ ਬੰਦੇ ਨੂੰ ਪਾਣੀ ਦੇ ਅਰਥ ਨਾ ਵੀ ਪਤਾ ਹੋਣ ਤੇ ਪਾਣੀ ਪੀਏ ਤੇ ਪਿਆਸ ਖਤਮ ਹੋ ਜਾਏਗੀ। ਜੇ ਬਾਣੀ ਦੇ ਅਰਥਾਂ ਦੀ ਸਮਝ ਨਹੀਂ ਤਾਂ ਵੀ ਬਾਣੀ ਸੁਣ ਤੇ ਪੜ੍ਹ, ਕਿਉਂਕਿ ਸੁਣ ਤੇ ਪੜ੍ਹਨ ਨਾਲ ਤੇਰੇ ਅੰਦਰ ਦੀ ਪਿਆਸ ਜ਼ਰੂਰ ਬੁੱਝੇ। ਹੁਣ ਬੱਚੇ ਨੂੰ ਇਹਨੂੰ ਅਨਪੜ੍ਹਤਾ ਚ ਮਤ ਲਿਜਾਣਾ, ਕਿਉਂਕਿ ਲੈ ਵੀ ਚੱਲ ਰਿਹਾ। ਕੋਈ ਸੋਚਣਗੇ ਮੰਜੀ ਸਾਹਿਬ ਵਿੱਚੋਂ ਅਨਪੜ੍ਹਤਾ ਦਾ ਪ੍ਰਚਾਰ ਜੀ, ਨਹੀਂ ਗੁਰਸਿੱਖੋ ਸਮਝੀਏ ਆਪਾਂ, ਜੰਮਦੇ ਬੱਚੇ ਨੂੰ ਦੁੱਧ ਦੇ ਅਰਥਾਂ ਦਾ ਕੋਈ ਪਤਾ ਨਹੀਂ। ਜੰਮਦੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜੋ ਮੈਨੂੰ ਪਿਆਰ ਹੀ ਹੈ ਇਹ ਮੇਰੀ ਮਾਂ ਹੈ। ਸਿਰਫ ਬੱਚੇ ਦੇ ਮੁੱਖ ਵਿੱਚ ਦੁੱਧ ਚਲਾ ਜਾਏ ਤੇ ਦੁੱਧ ਆਪਣੀ ਤਾਕਤ ਨਾਲ ਬੱਚੇ ਦੇ ਤਨ ਦਾ ਵਿਕਾਸ ਕਰ ਦਿੰਦਾ ਹੈ। ਤੇਰੀ ਰਸਨਾ ਤੇ ਗੁਰੂ ਕੀ ਬਾਣੀ ਆ ਜਾਏ, ਸੱਚ ਇਹ ਬਾਣੀ ਤੇਰੇ ਆਤਮਕ ਜੀਵਨ ਦਾ ਵਿਕਾਸ ਕਰ ਦੇਵੇ ਜੇ ਤੂੰ ਇਸ ਪਾਸੇ ਜੁੜੇਗਾ। ਸਤਿਗੁਰੂ ਨੇ ਸ਼ਬਦ ਵਰਤੇ, ਕਹਿਣ ਲੱਗੇ ਗੁਰੂ ਬਾਣੀ ਨੂੰ ਧੰਨ ਕਹੋ, ਗੁਰੂ ਦੇ ਬਚਨਾਂ ਨੂੰ ਧੰਨ ਕਹੋ। ਇੱਕ ਸ਼ਬਦ ਸੁਣਿਆ ਤੇ ਬੀਬੀ ਅਮਰੋ ਨੇ ਅਰਥ ਕੀਤੇ, ਤੇ ਜਦੋਂ ਉਹਨਾਂ ਅਰਥ ਕੀਤੇ ਵੀ ਸਰੀਰ ਇੱਕ ਭੱਠੀ ਹੈ, ਮਨ ਵਿੱਚ ਲੋਹਾ ਹੈ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਇਹ ਚਿੰਤਾ ਦੀ ਸੰਨੀ ਪਈ ਏ, ਪਾਪਾਂ ਦੇ ਕੋਲੇ ਪੈ ਪੈ ਕੇ ਮਨ ਸੜ ਕੇ ਨਿਕੰਮਾ ਮਨੂਰ ਹੋ ਚੁੱਕਾ। ਉਸ ਵਕਤ ਬਾਬਾ ਅਮਰਦਾਸ ਨੇ ਕਿਹਾ, ਬੇਟਾ ਮਨੂਰ ਨੂੰ ਤਾਂ ਲੁਹਾਰ ਆਪਣੇ ਘਰੋਂ ਬਾਹਰ ਸੱਟ ਦਿੰਦਾ। ਤੇ ਉਸ ਵਕਤ ਬੀਬੀ ਦਾ ਉੱਤਰ ਸੀ, ਪਿਤਾ ਜੀ ਸੜ ਚੁੱਕੇ ਲੋਹੇ ਤਾਂ ਘਰੋਂ ਬਾਹਰ ਸੱਟੇ ਜਾਂਦੇ ਨੇ, ਪਰ ਜਿਨ੍ਹਾਂ ਦੇ ਮਨ ਸੜ ਚੁੱਕੇ ਨੇ ਨਾ, ਮਨੂਰ ਹੋ ਗਏ ਨੇ, ਉਹ ਗੁਰੂ ਨਾਨਕ ਦੇ ਦਰ ਤੇ ਚਲੇ ਜਾਣ ਤੇ ਗੁਰੂ ਦਾ ਸ਼ਬਦ ਸੜ ਚੁੱਕੇ ਮਨਾਂ ਨੂੰ ਵੀ ਕੀਮਤੀ ਸੋਨਾ ਬਣਾ ਦਿੰਦਾ। ਇਹ ਸ਼ਬਦ ਦੀ ਕਿਰਪਾ ਹੈ। ਦੇਖੋ ਮੈਂ ਤਾਂ ਇਹ ਪ੍ਰਕਰਨ ਥੋੜਾ ਜਿਹਾ ਲੈ ਲਿਆ ਕਿ ਹਜ਼ੂਰ ਨੇ ਕਿਹਾ ਬਾਣੀ ਨੂੰ ਧੰਨ ਕਹੋ। ਹੋਰ ਫਿਰ ਦੇਖੋ ਜਦੋਂ ਗੁਰਦੇਵ 12 ਸਾਲ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਉਹ ਕਰੜੀ ਕਾਲਣਾ, ਤੇ ਮੈਂ ਕਈ ਵਾਰੀ ਕਹਿੰਦਾ 12 ਸਾਲ ਤਾਂ ਮੈਂ 5 ਸਕਿੰਟ ਵਿੱਚ ਕਹਿ ਦਿੱਤੇ 12 ਸਾਲ ਦੀ ਸੇਵਾ, ਪਰ 12 ਸਾਲ 5 ਸਕਿੰਟਾਂ ਵਿੱਚ ਨਿਕਲੇ ਨਹੀਂ। ਕਿੰਨੀ ਸਰਦੀ, ਕਿੰਨੀ ਗਰਮੀ, ਕਿੰਨੀ ਹਨੇਰੀ, ਕਿੰਨਾ ਝੱਖੜ, ਤੇ ਕੱਲਾ ਕੇਵਲ ਕੁਦਰਤ ਦੇ ਮੌਸਮ ਦੀ ਮਾਰ ਨਹੀਂ, ਲੋਕਾਂ ਨੇ ਵੀ ਬਹੁਤ ਕੁਝ ਬਾਬੇ ਅਮਰਦਾਸ ਨੂੰ ਕਿਹਾ। ਪਰ ਜਿਸ ਦਿਨ ਸੇਵਾ ਕਰਦਿਆਂ ਗੁਰੂ ਪਦ ਤੇ ਬਿਰਾਜਮਾਨ ਹੋ ਗਏ, ਤੇ ਅੱਜ ਰੋਜ਼ ਸਾਨੂੰ ਗੁਰੂ ਅਮਰਦਾਸ ਕਹਿੰਦੇ ਨੇ ਸਿੱਖੋ ਆਓ ਪਿਆਰਿਓ, ਤੇ ਮਹਾਰਾਜ ਕੀ ਕਰੀਏ? ਕਹਿਣ ਲੱਗੇ ਸਾਰੇ ਇਕੱਠੇ ਹੋ ਕੇ ਗੁਰੂ ਕੀ ਬਾਣੀ ਨੂੰ ਗਾਓ। ਵਾਹ ਵਾਹ ਪੂਰੇ ਗੁਰ ਕੀ ਬਾਣੀ, ਇਕੱਠੇ ਹੋ ਕੇ ਬਾਣੀ ਗਾਓ। ਤੇ ਮਹਾਰਾਜ ਇਹਦੇ ਗਾਉਣ ਨਾਲ ਕਹਿੰਦੇ ਨੇ ਨਾਲ ਅਰਦਾਸ ਕਰੋ, ਜੋ ਕੁਝ ਪੜਿਆ ਤੇ ਗਾਇਆ ਉਹ ਅੰਦਰ ਸਮਾ ਜਾਏ। ਗੁਰਦੇਵ ਦੇ ਬਚਨ ਅਸੀਂ ਪੜ੍ਹਨੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਾਰੰਗ, ਜਪਿਓ ਸਾਰੰਗ ਬਾਣੀ। ਜੇ ਬਾਣੀ ਗਾਓਗੇ ਤੇ ਸਦੀਵ ਕਾਲ ਲਈ ਉਹਦੇ ਰੰਗ ਚਿਰੰਗੇ ਰਹੋਗੇ। ਇੱਥੇ ਸਿਰ ਮੈਂ ਇਸ ਗੱਲ ਨੂੰ ਮੁਕਾਵਾਂ, ਸ਼ਬਦ ਦੇ ਅਰਥ ਵੱਲ ਲੱਗੇ ਤੁਰਾਂ। ਗੋਇੰਦਵਾਲ ਰਹਿੰਦਿਆਂ ਹਜ਼ੂਰ ਰੋਜ਼ ਆਪ ਬਾਣੀ ਪੜ੍ਹਦੇ ਨੇ, ਰੋਜ਼ ਬਾਣੀ ਦਾ ਅਭਿਆਸ ਕੀਤਾ ਜਾਂਦਾ। ਤੇ ਇੱਕ ਵਾਰੀ ਕੋਈ ਦਰਵੇਸ਼ ਮਿਲਣ ਆ ਗਿਆ ਤੇ ਉਹਨੇ ਕਿਹਾ ਮੈਂ ਗੁਰੂ ਅਮਰਦਾਸ ਜੀ ਨੂੰ ਮਿਲਣਾ। ਸਿੱਖਾਂ ਕਿਹਾ ਮਹਾਰਾਜ, ਦਰਵੇਸ਼ ਜੀ, ਸੰਤ ਜੀ, ਭਗਤ ਜੀ ਇਸ ਵਕਤ ਹਜ਼ੂਰ ਬਾਣੀ ਪੜ੍ਹ ਰਹੇ ਨੇ। ਤੇ ਉਹਦੇ ਅੰਦਰ ਇੱਕ ਫੁਰਨਾ ਤਰਕ ਦਾ ਉੱਠ ਗਿਆ, ਕਹਿੰਦਾ ਦੇਖੋ ਜੀ, ਗੁਰੂ ਪਦ ਤੇ ਹੋ ਕੇ ਵੀ ਜੋ ਆਪ ਉਚਾਰਨ ਕੀਤਾ ਉਹਨੂੰ ਪੜ੍ਹੀ ਜਾ ਰਹੇ ਨੇ, ਇਹ ਤਾਂ ਅਜੇ ਸਾਧਨਾ ਵਿੱਚ ਨੇ, ਐਵੇਂ ਲੋਕ ਮੱਥੇ ਟੇਕਦੇ ਨੇ, ਇਹ ਤਾਂ ਅਜੇ ਸਾਧਨਾ ਕਰ ਰਹੇ ਨੇ। ਹੁਣ ਗੁਰੂ ਘਰ ਦੀ ਖੇਡ ਬੜੀ ਨਿਰਾਲੀ ਹੈ। ਭਾਈ ਨੰਦ ਲਾਲ ਸਾਹਿਬ ਤਾਂ ਕਹਿੰਦੇ ਨੇ ਕਿ ਸਿਰ ਤੋਂ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੀਕ, ਜਾਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਭਾਵੇਂ ਸਾਰਾ ਤੂੰ ਬੰਦਗੀ ਰੂਪ ਹੋ ਜਾਏ, ਪਰ ਜੋ ਗੁਰੂ ਨੇ ਨੇਮ ਦਿੱਤਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਛੱਡੀ, ਭਾਵੇਂ ਇੰਨਾ ਕੁਛ ਤੇਰੇ ਕੋਲ ਹੋਵੇ। ਠੀਕ ਹੈ, ਜਦੋਂ ਹਜ਼ੂਰ ਨੇ ਭੋਗ ਪਾਇਆ ਇਹ ਚਲਾ ਗਿਆ ਜੀ, ਇਹਨੇ ਪਹਿਲਾ ਸਵਾਲ ਇਹ ਕੀਤਾ, ਮਹਾਰਾਜ ਆਪ ਤਾਂ ਗੁਰਬਾਣੀ ਦੇ ਉਚਾਰਨ ਕਰਤਾ ਹੋ, ਤੁਸੀਂ ਬਾਣੀ ਉਚਾਰਨ ਕੀਤੀ, ਸਿੱਖ ਤਾਂ ਬਾਣੀ ਪੜ੍ਹਨ, ਤੇ ਆਪ ਜੀ ਕਿਉਂ ਬਾਣੀ ਪੜ੍ਹਦੇ ਹੋ? ਇੱਥੇ ਇੱਕ ਵਿਦਵਾਨ ਸੱਜਣ ਨੇ ਲਿਖਿਆ ਹੈ, ਮਹਾਰਾਜ ਜੀ ਨੇ ਇੱਕੋ ਫਿਕਰਾ ਕਿਹਾ ਮੁਸਕਰਾ ਕੇ, ਕਹਿਣ ਲੱਗੇ ਦਰਵੇਸ਼ ਜੀ, ਜੇ ਪਹਾੜ ਦੀ ਇੱਕ ਨੁੱਕਰ ਇੱਕ ਕੋਨਾ ਪੱਟਣ ਨਾਲ ਖੋਜਣ ਨਾਲ ਕੀਮਤੀ ਸੋਨਾ ਮਿਲ ਜਾਏ ਤੇ ਖੋਜੀ ਨੂੰ ਚਾਹੀਦਾ ਹੈ ਕਿ ਪੂਰੇ ਪਹਾੜ ਨੂੰ ਪੱਟ ਲਵੇ, ਖੋਦ ਲਵੇ, ਪਤਾ ਨੀ ਕਿਤਨਾ ਕੁ ਕੀਮਤੀ ਖਜ਼ਾਨਾ ਉਹਦੇ ਵਿੱਚੋਂ ਮਿਲੇਗਾ। ਜੇ ਜ਼ਿੰਦਗੀ ਦੇ ਕੁਝ ਸਾਲ ਲਾਇਆ, ਗੁਰਬਾਣੀ ਪੜਿਆ, ਆਹ ਕੁਝ ਦਾਤਾਂ ਮਿਲ ਗਈਆਂ, ਪੂਰੀ ਜ਼ਿੰਦਗੀ ਲਾ ਦੇਣੀ ਚਾਹੀਦੀ ਹੈ, ਪਤਾ ਨੀ ਬਾਣੀ ਵਿੱਚੋਂ ਕਿੰਨਾ ਕੁ ਖਜ਼ਾਨਾ ਮਿਲੇਗਾ। ਕਹਿੰਦੇ ਨੇ ਖੋਜ ਇਸ ਨੂੰ, ਪੜਚੋਲ ਇਸ ਨੂੰ। ਧੰਨ ਗੁਰੂ ਅਮਰਦਾਸ ਕਹਿੰਦੇ ਨੇ ਪੂਰੇ ਗੁਰੂ ਦੀ ਬਾਣੀ ਨੂੰ ਧੰਨ ਕਹੋ। ਗੁਰੂ ਅੰਦਰੋਂ ਨਿਕਲੀ ਤੇ ਜਿਹੜਾ ਸ਼ਬਦ ਵਿੱਚ ਬਾਣੀ ਵੀ ਜੁੜੇਗਾ, ਬਾਣੀ ਪਰਮਾਤਮਾ ਵਿੱਚ ਉਹਨੂੰ ਲੀਨ ਕਰ ਦੇਵੇਗੀ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰਗਮ ਹਰ ਦਮ ਨਹਿ ਜਮ ਹਰ ਕੰਠ ਨਾਨਕ ਉਰ ਖਾਰੀ ਰੇ। ਰਹਾਉ ਦੀਆਂ ਤੁਕਾਂ ਵਿੱਚ ਪੂਰੇ ਸਤਿਗੁਰੂ ਦੀ ਬਾਣੀ ਨੂੰ ਧੰਨ ਕਹੋ। ਪੂਰੇ ਗੁਰੂ ਤੋਂ ਪੈਦਾ ਹੋਈਏ, ਜੋ ਬਾਣੀ ਵੀ ਜੁੜੇਗਾ ਉਹ ਸੱਚ ਵਿੱਚ ਸਮਾ ਜਾਏਗਾ।
ਪਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲ।
ਹਜ਼ੂਰ ਕਹਿੰਦੇ ਨੇ ਇਸ ਕਾਇਆ ਅੰਦਰ, ਪਰ ਦੇਖੋ ਰਹਾਉ ਦੀ ਤੁਕ ਬਾਣੀ ਨਾਲ ਸੰਬੰਧਿਤ ਹੈ, ਬਾਕੀ ਸਾਰੀ ਦੀ ਸਾਰੀ ਅਸ਼ਟਪਦੀ ਕਾਇਆ ਦੇ ਵਿਸਤਾਰ ਕਾਇਆ ਦੇ ਸੰਬੰਧ ਵਿੱਚ ਸਮਝਾ ਰਹੀ ਹੈ। ਤੇ ਇਹਦਾ ਮਤਲਬ ਇਹ ਵੇ ਕਿ ਜਿਸ ਬੰਦੇ ਨੇ ਕਾਇਆ ਦੀ ਖੋਜ ਵਿੱਚ ਪੈਣਾ, ਉਹਨੂੰ ਰਹਾਉ ਦੀ ਤੁਕ ਪੱਲੇ ਬੰਨ ਲੈਣੀ ਚਾਹੀਦੀ ਹੈ, ਸ਼ਬਦ ਦੀ ਕਮਾਈ ਨਾਲ ਤੇ ਗੁਰੂ ਦੀ ਬਾਣੀ ਨਾਲ ਹੀ ਅੰਦਰ ਨੂੰ ਖੋਜਿਆ ਜਾ ਸਕਦਾ। ਸਤਿਗੁਰੂ ਨੇ ਅੱਗੇ ਫੁਰਮਾਇਆ, ਕਹਿਣ ਲੱਗੇ ਦੇਖੋ ਭਾਈ, ਇਸ ਕਾਇਆ ਦੇ ਅੰਦਰ ਸਭ ਕੁਝ ਵਸਦਾ ਪਿਆ ਹੈ। ਇਹਦੇ ਵਿੱਚ ਖੰਡ ਨੇ, ਇਹਦੇ ਵਿੱਚ ਬ੍ਰਹਿਮੰਡ ਨੇ, ਇਹਦੇ ਵਿੱਚ ਮੰਡਲ ਨੇ, ਇਹਦੇ ਵਿੱਚ ਪਰਮਾਤਮਾ ਨੇ ਪਤਾਲ ਪੈਦਾ ਕੀਤੇ ਹਨ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲ।
ਇਸ ਕਾਇਆ ਦੇ ਅੰਦਰ ਜਗਤ ਨੂੰ ਜੀਵਨ ਦੇਣ ਵਾਲਾ ਪਰਮੇਸ਼ਵਰ ਜੋ ਸਭ ਦੀ ਪ੍ਰਤਪਾਲਣਾ ਕਰਦਾ, ਇਸ ਕਾਇਆ ਦੇ ਅੰਦਰ ਪ੍ਰਤਪਾਲਕ ਪ੍ਰਭੂ ਦਾ ਆਪਣਾ ਨਿਵਾਸ ਹੈ।
ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ।
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਸੰਭਾਲ ਕਰਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਉਹ ਕਾਇਆ ਜਿਨ੍ਹੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦੀ ਸੰਭਾਲ ਕੀਤੀ, ਉਹ ਸਦੀਵ ਕਾਲ ਲਈ ਸੁਹੇਲੀ ਹੈ। ਉਹ ਕਾਇਆ ਦੁਖੀ ਨਹੀਂ, ਉਹ ਸਰੀਰ ਜਿਹੜਾ ਦਿਨ ਰਾਤ ਚਿੰਤਾ ਤੁਰ ਨਹੀਂ। ਜਿਨ੍ਹੇ ਗੁਰੂ ਦੇ ਸਨਮੁਖ ਹੋ ਕੇ ਨਾਮ ਸੰਭਾਲਿਆ, ਉਹ ਸਦੀਵ ਕਾਲ ਲਈ ਹੀ ਸੁਖੀ ਹੈ।
ਕਾਇਆ ਅੰਦਰ ਆਪੇ ਵਸੈ ਅਲੱਖ ਨਾ ਲਖਿਆ ਜਾਏ।
ਜਿਸ ਅਲੱਖ ਨੂੰ ਲਖਿਆ ਨਹੀਂ ਜਾ ਸਕਦਾ, ਜਿਸ ਅਦ੍ਰਿਸ਼ਟ ਨੂੰ ਦੇਖਿਆ ਨਹੀਂ ਜਾ ਸਕਦਾ, ਧੰਨ ਗੁਰੂ ਅਮਰਦਾਸ ਬਚਨ ਕਰਦੇ ਨੇ, ਉਹ ਪਾਰ ਬ੍ਰਹਮ ਪਰਮੇਸ਼ਵਰ ਅਲੱਖ ਵਾਹਿਗੁਰੂ ਕਾਇਆ ਦੇ ਅੰਦਰ ਆਪ ਵਸਦਾ ਹੈ। ਇਹ ਕਾਇਆ ਉਸਦਾ ਆਪਣਾ ਹਰਿਮੰਦਰ ਹੈ।
ਮਨਮੁਖ ਮੁਗਤ ਬੂਝੈ ਨਾਹੀ ਬਾਹਰ ਭਾਲਣ ਜਾਏ।
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਮਨਮੁਖ ਬੰਦੇ, ਦੇਖੋ ਸ਼ਬਦ ਕੈਸੇ ਵਰਤੇ, ਮੁਗਤ ਬੰਦੇ, ਮੂਰਖ ਬੰਦੇ ਆਪਣੇ ਅੰਦਰ ਨੂੰ ਪੜਚੋਲਦੇ ਨਹੀਂ ਤੇ ਬਾਹਰ ਢੂੰਡਣ ਤੁਰ ਪਏ ਨੇ ਕਿ ਸ਼ਾਇਦ ਪਰਮਾਤਮਾ ਬਾਹਰ ਕਿਤੋਂ ਮਿਲ ਜਾਏਗਾ, ਆਪਣੇ ਆਪ ਨੂੰ ਪੜਚੋਲਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਕੁਝ ਕੁ ਪ੍ਰਮਾਣ ਅਸੀਂ ਹੋਰ ਲੈ ਲਈਏ ਕਾਇਆ ਦੇ ਸੰਬੰਧ ਵਿੱਚ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਜਿਸ ਜਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ਼ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਠਿਰ ਰਹੋ, ਮਨਾ ਬਾਹਰ ਕਿਉਂ ਭਟਕਣਾ ਪੈ, ਮਨ ਰੇ ਠਿਰ ਰਹੋ ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘੱਟ ਮਾਹੀ ਜੀਓ। ਤੇਰੇ ਅੰਦਰ ਸਭ ਕੁਛ ਹੈ, ਤੂੰ ਬਾਹਰ ਭਟਕਣਾ ਪੈ। ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ, ਇਕੱਠੇ ਨੇ। ਪਹਿਲਾ ਸ਼ਲੋਕ ਹੈ ਕਬੀਰ, ਮੁੱਲਾ ਮੁਨਾਰੇ ਕਿਆ ਚੜੈ, ਆਪਣੇ ਅੰਦਰ ਨੂੰ ਖੋਜ ਬਾਹਰ ਲੱਭਣ ਤੁਰਿਆ। ਉਹ ਮੁੱਲਾ ਤੂੰ ਰੋਜ਼ ਬਨੇਰੇ ਤੇ ਖਲੋ ਕੇ ਅਜ਼ਾਨ ਦੇਣਾ, ਤੂੰ ਨਮਾਜ਼ ਲਈ ਲੋਕ ਇਕੱਠੇ ਕਰਨਾ, ਪਰ ਚੇਤੇ ਰੱਖ ਜਿੰਨਾ ਤੂੰ ਕੰਨਾਂ ਤੇ ਹੱਥ ਰੱਖ ਕੇ ਉੱਚੀ ਆਵਾਜ਼ ਦੇਣਾ, ਕਿਤੇ ਉਦੋਂ ਥੋੜੇ ਤੋਂ ਥੋੜਾ ਸਮਾਂ ਆਪਣੇ ਅੰਦਰ ਨੂੰ ਆਵਾਜ਼ ਦੇ। ਜਿਹਨੂੰ ਤੂੰ ਬਾਹਰੋਂ ਆਵਾਜ਼ਾਂ ਦੇਣਾ ਪੈ, ਉਹ ਬੋਲਾ ਨਹੀਂ رب تاں تیرے دل وچ وسدا ہے، اپنے دل وچ کدی دروازہ اُدا کھڑکا۔ اوتھے مہاراج نے اندر دا ذکر کیتا، کبیر ملا منارے کیا چڑھے شائی نہ بہرا ہوئے، جا کارن تو بانگ دے دل کی پیتر جوئے۔ انہاں دا دوسرا بچن ہے، کہن لگے شیخ صبوری باہرا۔ ہن بندہ باہر ہی پٹکیا جاندا ہے نا، کہندے نے جے تیرے اندر صبر نہیں، تیرے اندر ٹکا نہیں، من دڑ نہیں، تے باہر پٹک کے تینوں کی ملے گا؟ شیخ صبوری باہرا، کیا حج کب جائے، جا کی دل ثابت نہیں تاں کو کہاں خدائے۔ جے تیرے اندر دی صفائی نہیں ہوئی تے باہر پٹکنا پیا، تے باہر دی پٹکنا نال تینوں کچھ ملے گا؟ منمکھ مگد ہے جڑا باہر پٹکدا ہے۔ تیسرا بھگت جی نے کیا، کہن لگے ایک کام کر، باہر دی پٹکنا تو مکت ہونا ہے تے رب دی بندگی کر، اپنے اندر دا دروازہ کھڑکا۔ کبیر اللہ کی کر بندگی، جے سمرت جک جائے دل میں سائیں پرگٹ ہے بجھے بلنتی، نہ ہی جے تو بندگی کرے گا جنوں باہر لبن تریا او رب تیرے اندروں ہی پرگٹ ہو جائے۔ باہر پٹکن دا کی فائدہ؟ بلے نے ایک گل بڑی سونی کہی سی، پاویں وہ پنجابی وچوں دیاں سطراں نے، وہ کہندا مکے گیا گل مکدی نہیں جے کر دلوں نہ آپ مکائیے۔ ہن مان لو تو ہر سال حاجی بن کے خاجی کردا رہو، تے جے تیرے اندر دل دی میل ہی نہیں گئی تے تیرے خاج کرن دے نال کی بن جاؤ گا؟ کہ مکے گیا اندر دی کہانی مک جائے گی؟ مکے گیا گل مکدی نہیں جے کر دلوں نہ آپ مکائیے، گنگا گیا گل مکدی نہیں پاویں سو سو گوتے لائیے، گیا گیا گل مکدی نہیں پاویں کتنے پنڈ بھرائیے، بلے شاہ گل تائیوں مکدی جد میں نو کھڑے لٹائیے۔ اپنی قومے نو چھڈ، اپنی میں نو تاں چھڈن نو تیار نہیں۔ سچ ایویں بندہ باہر جے دھرم استھان تے جاندا ہے، اوتھے بھی کیڑا چیتی دھرم لے کے آندا، اوتھے بھی تاں ہومے دی پنڈ لے کے آندا۔ تیرت برت اردان کر، من میں ترے گمان، نانک نیپل جاک تے جیوں کنچر اشنان۔ مہاراج کہندے نامن چلے تیرتی من کھوٹے تن چور، اندر تا کھوٹ ہے وکار جڑے نے او کھاندے پے نے۔ ستگرو کہندے نے منمک بندے نے، مگد بندے نے جڑے باہر نو ٹونڈ دے پے نے، کایا نو کھوجن دا یتن ہی نہیں کردے۔ پھر ایتھے عرض کراں، ساریاں دی گٹھڑی وچ لال ہے، ہر ایک دے اندر امرت ہے، ہر اندر بھگوان ہے، ہر ایک اندر واہگرو ہے، کھما کرو ہر ایک اندر گرو دا پرکاش ہے، پر بندہ اپنے اندر دیکھدا نہیں، باہر پٹکدا۔ ایک سیانے ودوان نے بڑی سونی ادھارن دتی سی، وہ کہندا ایک سادھو روز جدو بھگتی کرن لگدا سی نا، تے ایک قیمتی لال اپنے سامنے رکھ لیندا سی، وہ لال دی چمک بڑا پیارا، ہیرا کہہ لو چمکدا بڑا سی، تے ایک نوجوان نے روز لنگنا تے من چایا منا کہ بابے کول ہیرا بڑا قیمتی ہے، جے کھوواں گا تے رولا پہ جائے گا، تکا کراں گا، ادھے شردالو بڑے نے، ایک کام کراں ادا چیلا بن کے کسے طریقے نال اے چمکدا ہیرا میں قابو کر لا۔ وہ دوجے دن آ گیا، انہیں آ کے کیا، مہاراج کہ میں تہاڈا نا چیلا بننا چاہنا۔ انہوں نے کہا بھی جی صدقے، جتھے اگے نے رہندے نے تم ہی رہو۔ کہنا پر میں تہاڈا گڑوئی بن کے، جنوں آپاں کہنے، میں تہاڈا نجی سیوادار بننا۔ انہوں نے کہا چل بھی کوئی بات نہیں۔ وہ دو چار دن سے سک گیا، تے وہ دے من چایا بھی ہن اے ہیرے نو کیویں ہاتھ صاف کراں، ادے نال کیویں قابو کیتا جائے۔ جدو سادھو نے بہنا ہیرا سامنے رکھ لینا، انہیں دیکھی جانا۔ ایک دن کی ہویا، من نے کیا چل منا کہ اے اشنان کرن جدو باہر جاندا ہے ندی تے، تے اے دے کول صرف دو بستر ہوندے نے، ہیرا تا نال نہیں لے کے جاندا، اج تو بہانہ مار کہ اشنان کرن جائے، پچھوں ادا بستر ادا آسن چاڑاں گے تے وچوں ہیرا لبے گا، پا ہیرا لے کے جائیے، کی لوڑ اینا سمے بیٹھن دی۔ سادھو اشنان کرن گیا جی، انہیں پچھے سادھو دے سارے کپڑے پھول مارے، بسترا چاڑ دیتا، سرانا چاڑ دیتا، انہیں اوپر والے گلاب بھی پار سٹے، بھی شاید کتے لکایا ہوئے۔ وہ سادھو واپس آیا، انہیں کیا بھی اے کی؟ وہ کہنا مہاتما جی سچ دساں، میں کوئی شردالو نہیں، میں تا ہیرے دی چمک دیکھ کے چیلا بنا۔